ਹਰ ਬਨ ਜਾਤ ਹਰ ਪਾਤ ਨਿਹੰਜੇ ਰੂਪ ਰੰਗਰ ਰੇਖ ਪੇਖ ਤੂੰ ਕਹਿ ਨ ਸਕਤ ਗੇ ਅਚਲ ਨਿਵਿਤ ਅਨ ਪਾਉ ਪ੍ਰਕਾਸ਼ ਮਿਤ ਉਜ ਕਿਹ ਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਨ ਗਣ ਜੈ ਤ੍ਰਿਪਵਨ ਮੀਰ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਜ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਸਮਤ ਤ੍ਰਿਪਵਨ ਮੀਰ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਜ ਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਸਮਤ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੁਵਾਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰ ਸ਼ਾਸਤਰ ਵੇਦ ਸਭੈ ਮੋ ਭੇਦ ਕਹੇ ਹਮ ਏਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਏ ਬਖਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਏ ਬਖਾਨਿਓ ਨੋਰਾ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ ਬਹਿ ਗਏ ਕੀ ਲਾਜਸ ਗੋਬਿੰਦਾ ਸਾਰ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ ਬਹਿ ਗਏ ਕੀ ਲਾਜਸ ਗੋਬਿੰਦਾ ਸਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਣ ਸਕੇ ਮੈਂ ਮੈਂ ਜੋ ਤਿਹਾਰੀ ਹਮ ਨ ਸਤ ਕਰ ਸਿਰ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਉਚਰੇ ਸ਼ਾਸਤਰ ਖੱਟ ਪਿੰਗ ਕਰਨ ਚੜ ਜਾਏ ਅੰਧ ਲਗੇ ਬਦਰੋਸ ਨਹੀਂ ਜੋ ਕਾਲ ਕਿਰਪਾ ਕਰਾਏ ਮੂਗ ਉਚਰੇ ਸ਼ਾਸਤਰ ਖੱਟ ਪਿੰਗ ਕਰਨ ਚੜ ਜਾਏ ਅੰਧ ਲਗੇ ਬਦਰੋਸ ਨਹੀਂ ਜੋ ਕਾਲ ਕਿਰਪਾ ਕਰਾਏ ਸੋ ਕੋਟਲ ਗੁਰ ਸੇਵੀਏ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਉਹ ਵੈ ਸਿਵਤ ਕਸਮ ਦੀ ਨੁਰਸੋਂ ਪੁਰਸੋਂ ਝਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰਸਾਨ ਸਾਹ ਜਿਸ ਪਾਸ ਬੈਠਿਆ ਸੋਹੀਏ ਸੁਭਨਾਂ ਦਾ ਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾਨ ਸਾਹ ਜਿਸ ਪਾਸ ਬੈਠਿਆ ਸੋਹੀਏ ਸੁਭਨਾਂ ਦਾ ਵੇ ਸਾਹ
ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਵਿਣ ਨਾਵਾ ਸਭ ਭਰਮ ਦੇ ਨਿਤ ਜਗ ਟੋਟਾ ਸਹਿਸਾਰ ਮਨ ਮੁਖ ਕਰਮ ਕੁਮਾਵਣੇ ਥਉ ਮੈਂ ਅੰਧ ਗੁਬਾਰ ਵਿਣ ਨਾਵਾ ਸਭ ਭਰਮ ਦੇ ਨਿਤ ਜਗ ਟੋਟਾ ਸਹਿਸਾਰ ਮਨ ਮੁਖ ਕਰਮ ਕੁਮਾਵਣੇ ਹਉ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅਨ ਦਿਨ ਉਸਤ ਹੋਵੈ ਮਨ ਮੁਖ ਭਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਰ ਨ ਸੋਵੈ ਗਿਆਨੀ ਜਾਗੈ ਸਵਾ ਸਵਾਏ ਨਾਨਕ ਨਾਮ ਰਤਿਆ ਵੱਲ ਜਾਓ ਪੌੜੀ ਸੇ ਹਰ ਨਾਮ ਧਿਆਵੈ ਜੋ ਰੰਗ ਰਤੇ ਜੋ ਹਰ ਰੰਗ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤਾ ਇੱਕ ਇੱਕੋ ਉਤਪੱਤਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਕੱਤਿਆ ਗੁਰਮਤੀ ਦੇਵੈ ਆਪ ਮੋਰੋਗ ਗੁਰਮੁਖ ਹਰ ਜਪਿਆ ਜੋ ਹਰ ਨਾਮ ਧਿਆਵੈ तिन डर सठ कत्या गुरमति देवाप गुरमुख हार जपया। वाहिगुरु जी का खालसा वाहिगुरु जी की फतेह। श्लोक महला तीजा। विनदा वै सर्व सब भरम दे नित जग टोट सहसार।
वाहिगुरु जी का खालसा वाहिगुरु जी की फतेह। परम सत्कार योग गुरु खालसा साध संगत जीओ, अशुभ दिहाड़ा दसवें श्री गुरु गोबिंद सिंह महाराज जी के अवतार पुरब का है, जो 31 अपने 36 के अनुसार 10 पोह नूं आ गया है। अगे पिछे भी 36 जड़ियां ने, जड़ा बिक्रमी समत है एदा कुछ होर विचार है। अंग्रेजां दे ईसा दा सन जड़ा है एदा उन्हां दा अपना विचार है। मुसलमानां दा उन्हां दे दिन दिहाड़ियां दी विचार होर वक्खरी है। ਆਮ ਇਸ ਤਰ੍ਹਾਂ ਜਿੰਨੇ ਜਿੰਨੇ ਕੋਈ ਆਪਣੇ ਧਰਮ ਨੂੰ ਅਪਣਾਉਂਦੇ ਹੈ ਉਹਨਾਂ ਦੀ ਵਿਚਾਰ ਜਿਹੜੀ ਹੈ ਉਹ ਵੱਖਰੀ ਵੱਖਰੀ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਵਾਹਿਗੁਰੂ ਪਰਮੇਸ਼ੁਰ ਨੇ ਜੋ 10 ਰੂਪ ਧਾਰਨ ਕੀਤੇ ਹੈ ਉਸ ਸਮੇਂ ਭਾਰਤ ਭੂਮੀ ਦੇ ਵਿੱਚ ਇਹ ਬਿਕਰਮੀ ਸੰਮਤੀ ਆਮ ਪ੍ਰਸਿੱਧ ਸੀਗਾ, ਕਿਉਂਕਿ ਭਰਥਰੀ ਦਾ ਛੋਟਾ ਭਾਈ ਵਿਕਰਮਾਜੀਤ ਭਰਥਰੀ ਤੋਂ ਵੈਰਾਗਵਾਨ ਹੋ ਕੇ ਅਤੀਤ ਸ੍ਰੀ ਬਿਰਤੀ 'ਚ ਹੋ ਗਿਆ ਜੋਗੀਆਂ ਦੀ, ਉਹ ਪੱਖ ਧਾਰ ਲਿਆ ਵਾਹਿਗੁਰੂ ਦੀ ਭਗਤੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਅਤੇ ਉੱਧਰ ਲੱਗ ਗਿਆ। ਅਤੇ ਇਹਦਾ ਛੋਟਾ ਭਾਈ ਵਿਕਰਮਾਜੀਤ ਸੀ, ਇਹ ਫਿਰ ਰਾਜ 'ਤੇ ਬੈਠਾ। ਇਹਨੂੰ ਵੀ ਚੰਗਾ ਜੈਸੇ ਰਾਜਿਆਂ ਦਾ ਨਿਆਂ ਹੁੰਦਾ ਹੈ, ਰਾਜੇ ਚੁਲੀ ਨਿਆਬ ਕੀ ਪੜਿਆ ਸੱਚ ਧਿਆਨ। ਵੀ ਰਾਜਿਆਂ ਦਾ ਇਹ ਤਰੀਕਾ ਹੈ ਵੀ ਖੋਟੇ ਕਰਮ ਜਿਹੜੇ ਉਹ ਪ੍ਰਵਿਰਤ ਨਹੀਂ ਹੋਣ ਦੇਣੇ ਸੰਸਾਰ 'ਚ, ਚੰਗੇ ਸ਼ੁਭ ਕਰਮ ਜਿਹਨਾਂ ਨਾਲ ਲੋਕ ਭਲਿਆਈ ਹੋਵੇ ਅਤੇ ਨਾਲ ਧਰਮ ਦੀ ਵੀ ਪ੍ਰਵਿਰਤੀ ਹੋਵੇ ਉਹ ਰਾਜੇ ਅਪਣਾਉਂਦੇ ਸਨ। ਸੋ ਇਹਨੇ ਚੰਗਾ ਰਾਜ ਕੀਤਾ ਅਤੇ ਨਾਲ ਇਹ ਫਿਰ ਬਿਕਰਮੀ ਸੰਮਤ ਵੀ ਇਸੇ ਨੇ, ਉਹ ਵੀ ਜਿਵੇਂ ਸੰਮਤ ਜਾਂ ਸਨ ਜਿਹੜੇ ਨੇ ਉਹ ਕਿਸੇ ਵਿਚਾਰ ਨਾਲ ਚੱਲਦੇ ਹੁੰਦੇ ਐਵੇਂ ਹੀ ਨਹੀਂ ਚੱਲਦੇ। ਸੋ ਇਹਨੂੰ ਵੀ ਫਿਰ ਵਿਚਾਰ ਦੇ ਨਾਲ ਹੀ ਜਿਹੜੇ ਕੋਈ ਆਪਣੇ ਜੋਤਿਸ਼ ਵਿੱਦਿਆ ਦੇ ਜਾਂ ਸਮੇਂ ਦੀ ਵਿੱਦਿਆ ਦੇ ਪ੍ਰਸਿੱਧ ਲੋਕ ਸਨ ਉਹਨਾਂ ਨਾਲ ਮਿਲ ਕੇ ਫਿਰ ਇਸਨੇ ਇਹ ਵਿਕਰਮਾਜੀਤ ਸੰਮਤ ਚਲਾਇਆ। ਸੋ ਇਹ ਵਿਕਰਮਾਜੀਤ ਸੰਮਤ ਦੇ ਵਿੱਚ ਹੀ ਇਹ ਪ੍ਰਵਿਰਤ ਸੀ ਅਤੇ ਆਪ ਵਾਹਿਗੁਰੂ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਜੀ ਨੇ 10 ਸਰੂਪ ਧਾਰਨ ਕੀਤੇ। ਅੱਗੇ ਤੋਂ ਅੱਗੇ ਸਮਾਂ ਬਦਲਦਾ ਜਾਂਦਾ, ਕਿਸੇ ਦਾ ਰਾਜ ਹੋਵੇ ਉਹਦੇ ਪ੍ਰਤਾਪ ਦੇ ਨਾਲ ਉਹ ਆਪਣਾ ਹੀ ਸਨ ਜਾਂ ਹੋਰ ਪ੍ਰਵਿਰਤ ਕਰਦੇ ਹੈ। ਅਤੇ ਉਸ ਵੇਲੇ ਇਹਦਾ ਜਿਵੇਂ ਅੰਗਰੇਜ਼ਾਂ ਦਾ ਹੋਇਆ ਅਤੇ ਹੁਣ ਉਹਨਾਂ ਦਾ ਹਾਲੇ ਵੀ ਪ੍ਰਭਾਵ ਹੈਗਾ ਲੋਕਾਂ ਦੇ ਵਿੱਚ, ਦੁਨੀਆਂ ਦੇ ਵਿੱਚ। ਅਤੇ ਉਹ ਲੋਕ ਆਮ ਕਰਕੇ ਉਹੀ ਜਾਂਦੇ ਹੈ ਇਹ ਵਿਕਰਮਾਜੀਤ ਸੰਮਤ ਨੂੰ ਵੀ ਬਹੁਤ ਘੱਟ ਵਰਤੋਂ ਇਹਦੀ ਕਰਦੇ ਹੈ। ਰਹੋ ਵਿਚਾਰ ਇਹਦਾ ਅਤੇ ਕੋਸ਼ਿਸ਼ ਤਾਂ ਕਰਦੇ ਆ, ਗੁਰੂ ਨਾਨਕ ਸ਼ਾਹੀ ਕੈਲੰਡਰ ਬਣਾਇਆ ਹੈ ਕਿ ਆਪਣਾ ਵੀ ਸਿੱਖਾਂ ਦਾ ਵੀ ਵੱਖਰਾ ਹੋਣਾ ਚਾਹੀਦਾ ਹੈ, ਪਰ ਇਹਨਾਂ ਦੀਆਂ ਬੁੱਧੀਆਂ ਵੀ ਜਿਹੜੀਆਂ ਨੇ ਕਲਯੁਗ ਨੇ ਉਹ ਵਿਸ਼ੇਸ਼ ਕਰਕੇ ਹੋਰ ਕਰ ਦਿੱਤੀਆਂ। ਅਸਲੀ ਜਿਹੜਾ ਅਸੂਲ ਸਿੱਖੀ ਦੇ ਜਾਂ ਬਾਣੀ ਦੇ ਉਹਨਾਂ ਤੋਂ ਵੱਖਰੀਆਂ ਹੀ ਹੋ ਗਈਆਂ, ਰਹਿ ਹੋ ਗਈਆਂ, ਅਤੇ ਉਹ ਆਪਣੀ ਮਰਜ਼ੀ ਦੇ ਨਾਲ ਹੁਣ ਉਹਨਾਂ ਨੂੰ ਜਿਹੜੀਆਂ ਵਿਚਾਰਾਂ ਚੱਲੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਕਹਿੰਦੇ ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਰਹੋ ਵਿਚਾਰ ਜਿਸ ਤਰ੍ਹਾਂ ਕਲਯੁਗ ਦਾ ਪ੍ਰਭਾਵ ਹੈ, ਕਲਯੁਗ ਦਾ ਰਾਜ ਹੈ, ਅਤੇ ਇਹ ਸਭ ਧਰਮਾਂ ਜਾਂ ਹੋਰ ਚੀਜ਼ ਐਸਾ ਹੀ ਇਹ ਖੋਟਾਪਣ ਜਿਹੜਾ ਇਹ ਆ ਗਿਆ ਹੈ। ਰਹੋ ਵਿਚਾਰ ਉਹ ਤਾਂ ਵੀ ਬਿਕਰਮੀ ਸੰਮਤ ਦੇ ਵਿੱਚ ਹੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1723 ਬਿਕਰਮੀ ਪੋਸ਼ ਦੀ ਸਪਤਮੀ ਇਹ ਅਵਤਾਰ ਨਿਰਧਾਰਨ ਕੀਤਾ ਪਟਨੀ ਸਾਹਿਬ ਵਿਖੇ। ਉਹ ਦਿਹਾੜਾ ਵੀ ਸਥਿਤਾਂ ਦੇ ਅਨੁਸਾਰ ਅੱਜ ਆ ਗਿਆ ਹੈ। ਉਂਝ ਜਿਹੜੇ ਮਹੀਨਿਆਂ ਦੇ ਬਿਕਰਮੀ ਮਹੀਨਿਆਂ ਦੇ ਹਿਸਾਬ ਦੇ ਨਾਲ ਜੋ ਪ੍ਰਵਿਰਤ ਹਨ ਉਹਨਾਂ ਦੇ ਅਨੁਸਾਰ ਵੱਡੇ ਸਾਹਿਬਜ਼ਾਦਿਆਂ ਦਾ, ਉਹਨਾਂ ਦੇ ਸ਼ਹੀਦਾਂ ਸਿੰਘਾਂ ਦਾ ਵੀ ਦਿਹਾੜਾ ਆਪਣੇ 8 ਨੂੰ ਸੰਪੂਰਨ ਹੁੰਦਾ ਹੈ, 8 ਪੋਹ ਨੂੰ। ਇਹ ਆਪਣੇ ਇੱਕ ਦਿਨ ਪਿੱਛੋਂ ਹੋਰ ਆ ਗਿਆ ਸਿੱਟਾਂ ਅਨੁਸਾਰ। ਇਸੇ ਤਰ੍ਹਾਂ ਹੀ ਇਹ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਹਾੜਾ ਵੀ ਇਸ ਤੋਂ ਬਾਅਦ ਇਹ ਤਾਂ 10 ਨੂੰ ਆ ਗਿਆ, ਉਹ 11, 12, 13 ਕਿਉਂ ਰਾਮ ਸੰਗਤਾਂ ਦੇ ਵਿੱਚ ਜਦੋਂ ਹੁਣ ਤਾਂ ਇਹ ਅਵਤਾਰ ਪੁਰਬ ਕਰਕੇ ਲੋਕਾਂ ਦਾ ਝੁਕਾਓ ਵਿਚਾਰ ਇਧਰਲੇ ਪਾਸੇ ਹੈ, ਅਤੇ ਉਤਸ਼ਾਹ ਦੇ ਨਾਲ ਇਸ ਨੂੰ ਥਾਂ ਥਾਂ ਦੇ ਉੱਤੇ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਲੂਸ ਕੱਢਦੇ ਹੈ ਅਤੇ ਉਹ ਮਨਾਉਂਦੇ ਹੈ। ਅਤੇ ਜਿਸ ਵੇਲੇ ਇਹ ਨਹੀਂ ਸੀ ਵੀ 10 ਨੂੰ ਜਾਂ ਇਹਦੇ ਵਿੱਚ ਆਇਆ, ਉਸ ਵੇਲੇ ਦੇਖ ਲਓ ਵੀ ਆਪਣੇ ਜਿਹੜੇ ਚਮਕੌਰ ਸਾਹਿਬ ਦੇ ਸ਼ਹੀਦ ਸਿੰਘ ਹੋਏ ਨੇ, ਸਾਹਿਬਜ਼ਾਦੇ ਹੋਏ ਨੇ, ਉਹਨਾਂ ਦੇ ਬਾਰੇ ਵਿਚਾਰ ਹੁੰਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਚਾਰ ਸੰਗਤਾਂ ਦੇ ਵਿੱਚ ਆਮ ਹੁੰਦੀ ਰਹਿੰਦੀ। ਅਤੇ ਪਰ ਇਸ ਕਰਕੇ ਹੁਣ ਇਹ ਅਵਤਾਰ ਪੂਰਨ ਹੋਣੇ ਕਰਕੇ ਸਿੱਖ ਸੰਗਤਾਂ ਦੀ ਜ਼ਿਆਦਾ ਸ਼ਰਧਾ ਅਤੇ ਜ਼ਿਆਦਾ ਉਤਸ਼ਾਹ ਹੋਣੇ ਕਰਕੇ ਇਹ ਆਪਣੇ ਤਾਂ 10 ਨੂੰ ਹੀ ਇਹ ਪ੍ਰਵਿਰਤ ਹੋਇਆ। ਉਹ ਠੀਕ ਹੈ, ਉਹਨਾਂ ਦਾ ਜ਼ਿਕਰ ਘੱਟ ਹੈ, ਐਕਚੁਲੀ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਅਤੇ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਦਾ ਇਹ ਰਹੋ ਵਿਚਾਰ, ਪਰ ਸਿੰਘਾਂ ਦੇ ਮਨਾਂ ਦੇ ਵਿੱਚ ਤਾਂ ਉਹਨਾਂ ਦਾ ਉਹੀ ਸਤਿਕਾਰ ਹੈ, ਉਹੀ ਪ੍ਰੇਮ ਹੈ। ਇਹ ਨਹੀਂ ਵੀ ਉਹ ਉੱਧਰੋਂ ਘੱਟ ਗਿਆ ਜਾਂ ਹੋਰ ਚੀਜ਼ ਹੈ, ਸੋ ਕਾਰਨ ਇਹ ਹੋਇਆ ਵੀ 10 ਨੂੰ ਆਉਣੇ ਕਰਕੇ ਇਸ ਤਰ੍ਹਾਂ ਦੀ ਪ੍ਰਵਿਰਤੀ ਹੋਈ। ਸੋ ਇਹ ਬਿਕਰਮੀ ਸੰਮਤ ਅਨੁਸਾਰ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਠੀਕ ਹੈ, ਪਹਿਲਾਂ ਹੀ ਇਹ ਵਾਹਿਗੁਰੂ ਪਰਮੇਸ਼ੁਰ ਵੱਲੋਂ ਹੁਕਮ ਸੀ ਵੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਆਪ ਵਾਹਿਗੁਰੂ ਪਰਮੇਸ਼ੁਰ ਇਹ 10 ਰੂਪ ਧਾਰੇਗਾ, ਔਰ ਜਿਹੜੇ ਕੋਈ ਜਿਹਨਾਂ ਨੂੰ ਵਾਹਿਗੁਰੂ ਪਰਮੇਸ਼ੁਰ ਨੇ ਵਿਆਸ ਵਰਗਿਆਂ ਨੂੰ ਗਿਆ ਦਿੱਤੀ ਸੀ ਉਹਨਾਂ ਨੇ ਪਹਿਲਾਂ ਲਿਖ ਦਿੱਤਾ ਵੀ ਹਾਂ ਇਸ ਤਰ੍ਹਾਂ ਆਪ ਵਾਹਿਗੁਰੂ ਪਰਮੇਸ਼ੁਰ ਵਿਸ਼ਨੂੰ ਦੇ 24 ਅਵਤਾਰ ਹੋਣਗੇ, ਬ੍ਰਹਮਾ ਦੇ ਹੋਣਗੇ, ਸ਼ਿਵ ਜੀ ਦੇ ਹੋਣਗੇ, ਉਹਨਾਂ ਤੋਂ ਵਿਲੱਖਣ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 10ਵੇਂ ਗ੍ਰੰਥ ਦੇ ਵਿੱਚ ਚੰਗੀ ਤਰ੍ਹਾਂ ਵਿਸਤਾਰ ਦੇ ਨਾਲ ਲਿਖੇ, ਉਹਨਾਂ ਦਾ ਸਿਧਾਂਤ ਵੀ ਲਿਖਿਆ ਹੈ, ਆਪਣੀ ਵਿਚਾਰ ਵੀ ਆਪ ਸਤਿਗੁਰੂ ਸਾਹਿਬ ਜੀ ਨੇ ਲਿਖੀ ਹੈ। ਅਬ ਮੈਂ ਆਪਣੀ ਰਾਗੀ ਸਿੰਘਾਂ ਤੋਂ ਆਪ ਕੀਰਤਨ ਦੇ ਵਿੱਚ ਸਰਵਣ ਕਰਦੇ ਰਹੇ ਹੋ ਕਿ ਅਬ ਮੈਂ ਆਪਣੀ ਕਥਾ ਬਖਾਨੂ ਤਬ ਸਾਧ ਜੇ ਵਿਧ ਮੋਹੇ ਆਨੂ, ਅਤੇ ਉਹਦਾ ਕਾਰਨ ਵੀ ਦੱਸਿਆ ਵੀ ਅਸੀਂ ਕਿਉਂ ਆਏ ਹਾਂ, ਕਿਹਦੇ ਕਹੇ ਆਏ ਹਾਂ, ਅਤੇ ਉਹ ਸਾਰਾ ਵਿਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਖੋਲ੍ਹ ਕੇ ਬਹੁਤ ਵਿਸਥਾਰ ਦੇ ਨਾਲ ਦੱਸਿਆ ਤੇ ਅਸੀਂ ਕੀ ਕੰਮ ਕਰਨਾ ਹੈ, ਕੀ ਸਾਨੂੰ ਹੁਕਮ ਹੈ। ਜੇ ਅਬ ਮੈਂ ਆਪਣੀ ਹੇਮਕੁੰਟ ਪਰਬਤ ਹੈ ਜਹਾਂ, ਉੱਥੇ ਟਿਕਾਣਾ ਵੀ ਦੱਸਿਆ, ਉਹਦਾ ਦੱਸਿਆ ਵੀ ਪਹਿਲੇ ਜਿਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਸਰੂਪ ਧਾਰ ਕੇ ਤਪੱਸਿਆ, ਰਾਪੇ ਤਾੜੀ ਲਾਇਨ ਦਾ ਪਿਆਰਾ, ਆਪੇ ਹੀ ਤਪ ਤਪ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਸਾਰਾ ਖੇਲ ਹੈ। ਜਿਵੇਂ ਉਹਦੀ ਇੱਛਾ ਹੈ, ਉਹ ਸਮਾਧੀ ਲਾ ਕੇ ਵੀ ਆਪ ਹੀ ਬੈਠਦਾ ਤੇ ਆਪ ਹੀ ਤਪ ਤਪਦਾ। ਵੀ ਹੇਮਕੁੰਟ ਪਰਬਤ ਹੈ ਜਹਾਂ, ਉਹਦਾ ਇਹ ਨਹੀਂ ਦੱਸਿਆ ਵੀ ਉਦੋਂ ਕੋਈ ਵਿਕਰਮੀ ਸੰਮਤ ਨਹੀਂ ਸੀ, ਹੋਰ ਸੰਮਤ ਨਹੀਂ ਸੀ, ਕਿਉਂਕਿ ਲੱਖਾਂ ਵਰੇ ਇਹ ਯੁਗਾਂ ਦੀ ਆਰਜ਼ਾ ਹੈ। ਜਿਵੇਂ 17 ਲੱਖ ਕੁਛ ਹੋਰ ਸਾਹਿਬ ਇਸੇ ਤਰ੍ਹਾਂ ਹੀ ਇਹ ਦੂਸਰੇ ਦੀ ਇਹ ਸਤਯੁਗ ਦੀ ਹੈ, ਇਸ ਤਰ੍ਹਾਂ ਹੀ 33 ਦੁਆਪਰ ਦੇ ਕਲਯੁਗ ਦੇ ਵਿੱਚ 4,32,000 ਹੈ, ਅਤੇ ਸਾਰੀ ਇੱਕ ਚੌਂਕੜੀ ਦੀ 43,20,000 ਦੇ ਕਰੀਬ ਇਹ ਇਹਨਾਂ ਦੀ ਆਯੂ ਬਣ ਜਾਂਦੀ ਹੈ। ਇਹ ਨਹੀਂ ਹੈ ਵੀ ਕਿਸ ਚੌਂਕੜੀ ਦੇ ਵਿੱਚ ਜਾਂ ਲੱਖਾਂ ਵਰੇ ਪਹਿਲਾਂ ਉੱਥੇ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਤਹਿਮ ਅਧਿਕ ਤਪੱਸਿਆ ਸਾਧੀ। ਹੇਮਕੁੰਟ ਪਰਬਤ ਹੈ ਜਹਾਂ, ਉੱਥੇ ਟਿਕਾਣਾ ਵੀ ਦੱਸਿਆ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ। ਹੁਣ ਤਾਂ ਹੇਮਕੁੰਟ ਜਾਂਦੇ ਨੇ, ਬਹੁਤ ਸਮਾਂ ਹੋ ਗਿਆ ਉਦੋਂ ਹੇਮਕੁੰਟ ਦਾ ਇੰਨਾ ਪ੍ਰਸਿੱਧ ਨਹੀਂ ਸੀ, ਇਤਿਹਾਸ ਦੇ ਵਿੱਚ ਤਾਂ ਆਉਂਦਾ ਸੀ ਪਰ ਪਤਾ ਨਹੀਂ ਸੀ ਵੀ ਕਿੱਥੇ ਹੈ। ਉਹ ਫਿਰ ਹੌਲੀ ਹੌਲੀ ਸਿੱਖ ਸੰਗਤਾਂ ਦੇ ਵਿੱਚ ਹੁਣ ਤਾਂ ਬੇਅੰਤ ਪ੍ਰਸਿੱਧੀ ਹੈ ਇਸ ਦੀ। ਸਭ ਸਿੰਘ ਸੋਭਤ ਹੈ ਤਹਾਂ, ਤਹਿਮ ਅਧਿਕ ਤਪੱਸਿਆ ਸਾਧੀ। ਉੱਥੇ ਬਹੁਤ ਅਸੀਂ ਜਪ ਤਪ ਕੀਤੇ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਦੇ ਵਿੱਚ, ਇਹ ਵਿਧ ਕਰ ਤਪੱਸਿਆ ਪਏ, ਉਹ ਦੁਆਤੇ ਏਕ ਰੂਪ ਹੋਏ ਗਏ। ਉਹ ਆਪੇ ਹੀ ਫਿਰ ਦੋ ਰੂਪ ਸੀ, ਇੱਕ ਆਪ ਸਰੂਪ ਸੀ ਅਤੇ ਇੱਕ ਵਾਹਿਗੁਰੂ ਪਰਮੇਸ਼ਰ ਸੀ, ਇੱਕੋ ਰੂਪ ਹੋ ਗਏ। ਇਹਦੇ ਵਿੱਚ ਇੱਕ ਪੰਕਤੀ ਸਤਿਗੁਰੂ ਸਾਹਿਬ ਜੀ ਨੇ ਲਿਖੀ ਹੈ, ਜੋ ਦੁਬਧਾ ਪਾਉਣ ਵਾਲੇ ਲੋਕ ਨੇ ਜਾਂ ਦੁਸ਼ੀ ਲੋਕ ਨੇ, ਉਸ ਦਾ ਮਤਲਬ ਵੀ ਸਿੱਖ ਸੰਗਤਾਂ ਵਿੱਚ ਫਰਕ ਪਵੇ ਹੋਰ ਤਰ੍ਹਾਂ ਕਰਦੇ ਹਨ। ਮਹਾਂਕਾਲ ਕਾਲ ਕਾ ਰਾਜੀ, ਕੋਈ ਮਹਾਰਾਜ ਪਰਮੇਸ਼ਰ ਦਾ ਹੀ ਜਪ ਤਪ ਕਰਦੇ ਸੀ, ਉਹਦੀ ਆਰਾਧਨਾ ਕਰਦੇ ਸੀ, ਪਾਏ ਗਏ ਜਪ ਤੇ ਤੁਮਰੇ ਤਪ ਤੇ ਕੋਈ ਮਾਫ ਕਰੇ ਨਹੀਂ ਆਨਿਓ। ਵੀ ਕਾਲ ਦਾ ਵੀ ਮਹਾਂਕਾਲ ਕਾਲ ਕਾ, ਕਾਲ ਦਾ ਵੀ ਜਿਹੜਾ ਮਹਾਂਕਾਲ ਕਰਨ ਵਾਲਾ ਹੈ। ਕਾਲ ਸਮੇਂ ਦਾ ਨਾਂ ਹੈ, ਚੰਦਰਮਾ ਸੂਰਜ ਤਾਰੇ ਹੋਰ ਗ੍ਰਹਿਆਂ ਦੇ ਨਾਲ, ਦਿਨ ਐਤ ਆਦਿਤਵਾਰ ਹੋਰ 7 ਵਾਰ, 15 ਛੁੱਟੀ ਤੈ 7 ਵਾਰ, ਮਹਾਰੁੱਤੀ ਆਵੇ ਵਾਰੋ ਵਾਰ, ਦਿਨ ਸੁਰੈਂਡ ਤਵੇ ਸੰਸਾਰ। ਇਸ ਤਰ੍ਹਾਂ ਸੰਸਾਰ ਦੇ ਵਿੱਚ ਵਰਤਾਓ ਹੋ ਰਿਹਾ ਹੈ ਅਤੇ ਉਹ ਆਪਣੇ ਜਿਹੜੀਆਂ ਛੁੱਟੀ ਵਾਰਾਂ ਜਾਂ ਹੋਰ ਚੀਜ਼ਾਂ, ਇਹ ਤਾਂ ਪਹਿਲਾਂ ਨਹੀਂ ਚੱਲੀਆਂ ਜਾਂਦੀਆਂ, ਕਿਉਂਕਿ ਵਾਰ ਜਿਹੜੇ ਨੇ ਇਹ ਆਦਿਤ ਵਾਰ, ਇਹ ਸੂਰਜ ਦਾ ਆਦਿਤ ਨਾਮ ਹੈ। ਇਸ ਤਰ੍ਹਾਂ ਆਪਣੇ ਸੋਮਵਾਰ ਸਤਸਰੇ, ਸੋਮ ਨਾਮ ਚੰਦਰਮਾ ਦਾ ਹੈ, ਉਹਦੇ ਤੋਂ ਅੰਗਰੇਜ਼ਾਂ ਦੇ ਉਹ ਆਪਣੇ ਹੋਰ ਹੀ ਹੈ, ਉਹਨਾਂ ਨੇ ਆਪਣੇ ਆਪਣੇ ਨਾਮ ਰੱਖੇ ਹੋਏ ਨੇ। ਸੋ ਇਹ ਦਿਨਾਂ ਦੇ ਹਿਸਾਬ ਜਾਂ ਹੋਰ ਚੀਜ਼ ਚੱਲੇ ਹੋਏ ਨੇ, ਇਹ ਨਹੀਂ ਪਤਾ ਵੀ ਕਦੋਂ ਕਦੇ ਚੱਲੇ ਦਿਨਾਂ ਦੇ। ਅਤੇ ਦਿਨਾਂ ਦੇ ਵੀ ਜਦ ਤਾਈਂ ਇਹ ਦੇਵਤਿਆਂ ਦੇ ਨਾਂ 'ਤੇ ਦਿਨ ਹੈ, ਜਿਵੇਂ ਸ਼ੁਕਰ ਹੈ ਇਹ ਦੰਤਾਂ ਦਾ ਗੁਰੂ ਹੈ, ਉਹਨਾਂ ਨੇ ਉਹਨਾਂ ਨੂੰ ਵੀ ਪੱਖ ਦਿੱਤਾ, ਉਹਦੇ ਨਾਂ 'ਤੇ ਹੋ ਗਿਆ। ਅਤੇ ਬ੍ਰਹਸਪਤ ਜਿਹੜਾ ਉਹ ਤੋਂ ਵੀਰਵਾਰ ਹੋ ਗਿਆ, ਅਤੇ ਚੰਦਰਮਾ ਤੋਂ ਸੋਮਵਾਰ ਹੋ ਗਿਆ, ਸੂਰਜ ਤੋਂ ਆਦਿਤ ਕਹਿੰਦੇ ਉਹਨੂੰ, ਉਹ ਹੋ ਗਿਆ। ਇਸ ਤਰ੍ਹਾਂ ਹੀ ਮੰਗਲ ਹੈ ਦੇਵਤਾ ਇਹਨਾਂ ਦਾ, ਉਹ ਤੋਂ ਮੰਗਲਵਾਰ ਹੋ ਗਿਆ, ਬੁੱਧ ਹੈ। ਇਵੇਂ ਹੀ ਸਾਰੇ ਇਉਂ ਨਾਮ ਪ੍ਰਵਿਰਤ ਹਨ ਸੰਸਾਰ ਦੇ ਵਿੱਚ। ਇਹ ਗੁਰੂ ਮਹਾਰਾਜ ਜੀ ਨੇ ਵੀ ਇਸ ਤਰ੍ਹਾਂ ਵੀ ਕਾਲ ਕਾ ਵੀ ਉਹਦਾ ਸੀ ਵੀ ਕਾਲ ਦਾ ਵੀ, ਫਿਰ ਤਾਂ ਕਹਿੰਦੇ ਵੀ ਜੇ ਕਾਲਕਾ ਮੰਨੀਏ ਵੀ ਕਾਲਕਾ ਉਹ ਫਿਰ ਤਾਂ ਤਿੰਨ ਹੋ ਗਏ। ਇੱਥੇ ਮਹਾਰਾਜ ਨੇ ਆਪ ਦੇ ਦੈਤੇ ਰੂਪ ਏਕ ਰੂਪ ਹੋਈ ਗਏ। ਇਸ ਕਰਕੇ ਉਹਦਾ ਅਰਥ ਇਹੀ ਵਿਚਾਰ ਪੂਰਵ ਸਿਧਾਂਤ ਹੈ। ਸੋ ਉਹ ਗੁਰੂ ਮਹਾਰਾਜ ਨੇ ਕਿਹਾ ਵੀ ਉੱਥੇ ਮਹਾਂਕਾਲ ਕਾਲਕਾ ਰਾਜੀ ਇਹ ਵੀ ਕਰ ਤਪੱਸਿਆ ਪਏ ਵੈਸੇ ਏਕ ਰੂਪ ਹੋ ਗਏ ਉਹ ਇੱਕ ਹੋਏ। ਉਹ ਫਿਰ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਵੀ ਤੁਸੀਂ ਜਾਓ ਆਪਣੇ ਸੰਸਾਰ ਦੇ ਵਿੱਚ ਅਤੇ ਬਹੁਤ ਕਲਯੁਗ ਦਾ ਪ੍ਰਭਾਵ ਹੈ, ਜ਼ੋਰ ਹੈ, ਹੋਰ ਅਨੇਕਾਂ ਮਤ ਮਤਾਂਤਰ ਜਿਹੜੇ ਨੇ ਉਹ ਮੈਂ ਬਹੁਤ ਭੇਜੇ ਹੈ। ਪਹਿਲੇ ਜਬ ਪਹਿਲੇ ਹਮ ਸਿਸ਼ ਬਣਾਈ ਦੈਂਤ ਰਚੇ ਦੁਸ਼ਟ ਦੁਖਦਾਈ ਅਤੇ ਭੁਜ ਬਲ ਬਵਰੇ ਹੋਏ ਗਏ। ਦੈਂਤ ਬਣਾਏ ਤਾਂ ਮੈਂ ਹੀ ਸੀ, ਪਰ ਉਹਨਾਂ ਨੂੰ ਇਹ ਸੀ ਵੀ ਉਹ ਉਹਨਾਂ 'ਚ ਬਲ ਬਹੁਤ ਸੀ, ਦੇਵਤਿਆਂ ਨੂੰ ਵੀ ਉਹ ਹਰਾ ਦਿੰਦੇ ਸੀ, ਮਾਰ ਕੁੱਟ ਕਰ ਦਿੰਦੇ ਸੀ। ਇਹ ਭੁਜ ਬਲ ਬਵਰੇ ਹੋਏ ਗਏ, ਪਰਮ ਪੂਜਿਤ ਪਰਮ ਪੁਰਖ ਰਹਿ ਗਏ। ਵੀ ਇਹ ਸੀ ਵੀ ਤੁਸੀਂ ਭਗਤੀ ਆਪ ਕਰੋ ਅਤੇ ਭਗਤੀ ਦ੍ਰਿੜਾਓ। ਤਿਨਕੀ ਠੌਰ ਦੇਵਤਾ ਥਾਪੇ, ਉਹਨਾਂ ਵੀ ਦੇਵਤੇ ਚੰਗੇ ਸ੍ਰੇਸ਼ਟ ਹੈ, ਵਿਚਾਰ ਵਾਲੇ ਜਾਂ ਹੋਰ ਚੀਜ਼ ਹੈ। ਅਤੇ ਦੈਂਤਾਂ ਦਾ ਤਾਂ ਇਹ ਸੀ ਪੂਜ ਪਰਮ ਤੇ ਹਮ ਤਮਕ ਤਨਕ ਮੈਂ ਖਾਪੇ। ਪਰਮੇਸ਼ਰ ਕਹਿੰਦਾ ਮੈਂ ਥੋੜ੍ਹਾ ਜਿਹਾ ਨਿਰਾਸ਼ ਹੋ ਕੇ ਉਹਨਾਂ ਦੇ ਇੱਕ ਮਿੰਟ ਦੇ ਵਿੱਚ ਖਪਾ ਦਿੱਤੇ। ਉਹ ਦੈਂਤਾਂ ਦਾ ਇਹੋ ਜਿਹਾ ਸੁਭਾਅ ਸੀ ਵੀ ਉਹਦੇ ਨਾਲ ਵੀ ਲੜਦੇ ਸੀ ਵੀ ਆ ਜਾ ਤੂੰ ਵੀ ਇੱਧਰ। ਉਹ ਆਦਰ ਉਦਰ ਕੋਈ ਨਹੀਂ ਸੀ ਕਰਦੇ, ਉਹ ਸਭ ਆਪ ਹੀ ਸੀ। ਉਹਨਾਂ ਨੇ ਜਿੰਨੇ ਕੰਮ ਕਰਨੇ ਹੈ ਧਰਮ ਤੋਂ ਉਲਟ ਕਰਨੇ ਹੈ। ਫਿਰ ਦੇਵਤਾ ਇਹ ਬਣਾਏ ਵੀ ਚਲੋ ਇਹ ਸ੍ਰੇਸ਼ਟਾਚਾਰ ਕਰਨਗੇ, ਅਤੇ ਉਹ ਵੀ ਲੋਕਾਂ ਨੂੰ ਉਹਨਾਂ ਨੂੰ ਸ਼ਕਤੀ ਦਿੱਤੀ ਵੀ ਲੋਕਾਂ ਦੀਆਂ ਠੀਕ ਹੈ ਇੱਛਾ ਹੁੰਦੀਆਂ ਹੈ ਉਹ ਪੂਰੀਆਂ ਕਰੀਏ ਜਾਓ। ਉਹ ਪੂਰੀਆਂ ਕਰਨ ਲੱਗ ਪਏ, ਉਹ ਆਪਣੀ ਪੂਜਾ ਕਰਾਉਣ ਲੱਗ ਪਏ। ਉਹ ਫਿਰ ਸਾਰੇ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਹਾ ਵੀ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਕਿਹਾ ਵੀ ਇਹ ਹੈ। ਹੋਰ ਫਿਰ ਸਾਖੀ ਭੇਜੇ, ਹੋਰ ਫਿਰ ਆਪਣੇ ਗੋਰਖ ਵੀ ਭੇਜਿਆ ਉਹਨੂੰ ਮਤਲਬ ਮਹਾਦੀਨ ਆਪਣੇ ਮੁਹੰਮਦ ਜੀ ਨੂੰ ਕਹਿੰਦੇ ਹੈ ਉਹ ਭੇਜਿਆ। ਉਹਨਾਂ ਨੇ ਆਪੋ ਆਪਣਾ ਰਾਹ ਚਲਾਇਆ ਅਤੇ ਆਪਣੇ ਆਪ ਨੂੰ ਬ੍ਰਹਮ ਖੁਆਇਆ। ਇਹ ਨਹੀਂ ਮੈਂ ਕੋਈ ਦਾਸ ਤਵਨ ਕਹਿ ਜਾਣੂ ਜਾਂ ਮੈਂ ਰੰਚ ਨੱਪੇ ਪਛਾਣੂ, ਇਹ ਨਹੀਂ ਉਹਨਾਂ ਨੇ ਕਿਹਾ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਉਹੀ ਸਿਧਾਂਤ ਸੀ ਸਾਰਾ ਜਾਂ ਹੋਰ ਚੀਜ਼ ਹੈ। ਅਤੇ ਜਿਸ ਵੇਲੇ ਸਿੱਧ ਮੰਡਲੀ ਨੂੰ ਸ਼ੁਭ ਵਿਚਾਰ ਜਾਂ ਰਸਤਾ ਦੱਸਣ ਵਾਸਤੇ ਗਏ ਅਤੇ ਉੱਥੇ ਗੁਰੂ ਨਾਨਕ ਸਾਹਿਬ ਬੈਠ ਗਏ ਅਤੇ ਉੱਥੇ ਹੀ ਸਿੱਧਾ ਆਉਣ ਲੱਗ ਪਏ ਕੈਲਾਸ਼ ਪਰਬਤ ਤੋਂ। ਬਹੁਤ ਠੰਡ ਸੀ ਉੱਥੇ ਅਤੇ ਮਰਦਾਨਾ ਕਹਿੰਦਾ ਮਹਾਰਾਜ ਇਹ ਸਿੱਧ ਆਉਂਦੇ ਆ ਜਾਂ ਹੋਰ ਚੀਜ਼ ਹੈ, ਮੈਂ ਇਹਨਾਂ ਨੂੰ ਕੱਢ ਚੰਡੇ ਕੱਟ ਕੇ ਕਹਿੰਦੇ ਇਹ ਨਹੀਂ ਸ਼ਬਦ ਦੀ ਲੜਾਈ ਹੈ। ਅਤੇ ਇਹ ਤੁਹਾਨੂੰ ਫਿਰ ਲੋਕ ਨਾਨਕ ਨਿਰੰਕਾਰੀ ਕਹਿੰਦੇ ਆ ਵੀ ਤੁਸੀਂ ਨਿਰੰਕਾਰ ਹੋ। ਮਹਾਰਾਜ ਕਹਿੰਦੇ ਅਸੀਂ ਨਿਰੰਕਾਰ ਨਹੀਂ, ਅਸੀਂ ਨਿਰੰਕਾਰ ਦੇ ਦਾਸ ਹਾਂ। ਸੋ ਇਹ ਸਾਰੇ ਜਣੇ ਜੇ ਜੇ ਪਹਿਲ ਪਏ ਵਿਚਾਰਾ ਆਪ ਆਪ ਤਿੰਨ ਜਾਪ ਵਿਚਾਰਾ ਆਪ ਆਪਣੀ ਸੋਭ ਪ੍ਰਤਪੀ ਉਹਨਾਂ ਨੇ ਅਤੇ ਜੇ ਜੇ ਗਉ ਸੰਭੀਆ ਪਏ ਉਹਨਾਂ ਨੇ ਵੀ ਸਾਰਿਆਂ ਨੇ ਵੀ ਅਸੀਂ ਪਰਮੇਸ਼ਰ ਸਰੂਪ ਹੀ ਹੈ। ਇਸ ਕਰਕੇ ਗੁਰੂ ਮਹਾਰਾਜ ਨੇ ਵਿਚਿੱਤਰ ਨਾਟਕ ਦੇ ਵਿੱਚ ਬਾਰ ਬਾਰ ਕਿਹਾ, ਬਾਰ ਬਾਰ ਕਿਹਾ ਅਸੀਂ ਇਸ ਵਾਸਤੇ ਆਏ ਹਾਂ ਅਸੀਂ ਉਸਦੇ ਦਾਸ ਹਾਂ। ਇੱਥੋਂ ਤਾਈਂ ਉਹ ਪਰਮੇਸ਼ੁਰ ਹੋਣੇ ਜੋ ਹਮਕੋ ਪਰਮੇਸ਼ੁਰ ਉਚਰ ਹੈ, ਜਿਹੜਾ ਕਹੂਗਾ ਵੀ ਇਹ ਡਰ ਜਾਣਗੇ ਲੋਕ ਜਾਂ ਹੋਰ ਜੀ ਅਤੇ ਸਭ ਨਰਕ ਕੁੰਡ ਮੈਂ ਪਰ ਹੈ, ਉਹ ਨਰਕਾਂ ਦੇ ਅਧਿਕਾਰੀ ਹੋਣਗੇ ਜਾਂ ਹੋਰ ਚੀਜ਼ ਹੈ। ਅਤੇ ਅਸਲੀ ਸ਼ੁੱਧ ਸਰੂਪ ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ ਮੇਰੇ ਰੂਪ ਨਰੇਖ ਨਰੰਕਿਸ਼ ਤ੍ਰਿਗੁਣ ਤੇ ਪ੍ਰਭਿੰਨ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਵਾਹਿਗੁਰੂ ਜਿਸ 'ਤੇ ਪ੍ਰਸੰਨ ਹੋਵੇ, ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਸਿੱਖੀ ਤਾਰੀ ਹੋਈ ਹੋਵੇ ਅਤੇ ਉਹਨੂੰ ਉਸਦੀ ਸਮਝ ਆਉਂਦੀ ਹੈ ਵਾਹਿਗੁਰੂ ਪਰਮੇਸ਼ੁਰ ਦੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਾਰ ਵਾਰ ਇਹੀ ਕਿਹਾ, ਆਪਣਾ ਸਿਧਾਂਤ ਕਿਹਾ ਵੀ ਵਾਹਿਗੁਰੂ ਪਰਮੇਸ਼ਰ ਨੇ ਕਿਹਾ ਵੀ ਮੈਨੂੰ ਸਾਨੂੰ ਇਹ ਆਗਿਆ ਦਿੱਤੀ ਵੀ ਜਾਏ ਤਾਂ ਤੁਮ ਧਰਮ ਬਿਠਾਰੋ ਦੁਸ਼ਟ ਦੋਖੀਆਂ ਨੂੰ ਪਕੜ ਪਛਾਰੋ ਵੀ ਧਰਮ ਦਾ ਅਸਲੀ ਧਰਮ ਦਾ ਜਿਹੜੇ ਦੁਸ਼ਟਦਾਈ ਕਰਨ ਵਾਲੇ ਦਵੈਤੀ ਇਸ਼ਟ ਹੈ ਆਪ ਬਣਦੇ ਨੇ ਆਪਣੇ ਰਾਹ ਚਲਾਉਂਦੇ ਨੇ ਜਾਂ ਜ਼ੁਲਮ ਕਰਦੇ ਨੇ ਜਿਵੇਂ ਔਰੰਗਜ਼ੇਬ ਦਾ ਉਸ ਵੇਲੇ ਸੀ ਕਸ਼ਮੀਰ ਦੇ ਜਿੰਨੇ ਵੀ ਮੁਸਲਮਾਨ ਬਣੇ ਹੁਣ ਤੱਕ ਉਹ ਸਭ ਬ੍ਰਾਹਮਣ ਹੈ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਕਿ ਬ੍ਰਾਹਮਣਾਂ ਤੋਂ ਮੁਸਲਮਾਨ ਬਣੇ ਹੁਣ ਤੱਕ ਇਸ ਤਰ੍ਹਾਂ ਫਿਰ ਉਹ ਔਰੰਗਜ਼ੇਬ ਹਰੇਕ ਨੂੰ ਵੀ ਆਪਣੇ ਮੱਤ 'ਚ ਲਿਆਉਣਾ ਸਾਰਿਆਂ ਨੂੰ ਸਾਰਿਆਂ ਨੂੰ ਮੁਸਲਮਾਨ ਕਰ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਸ਼ਹਾਦਤ ਜਿਵੇਂ ਹੋਈ ਹੁਣ ਕਿਹਾ ਵੀ ਉਹਨਾਂ ਨੇ ਸ਼ਰਨ ਲੈ ਲਈ ਜਿਹੜੇ ਆਪਣੇ ਬ੍ਰਾਹਮਣ ਸੀ ਜਿਹੜੇ ਧਰਮ ਵਿੱਚ ਰਹਿਣ ਵਾਲੇ ਸੀ ਜਾਂ ਸਮਾਪਤ ਹੋ ਜਾਵਾਂਗੇ ਨਹੀਂ ਅਸੀਂ ਨਹੀਂ ਉਹ ਫਿਰ ਉਹਨਾਂ ਨੂੰ ਇਸ ਨੂੰ ਉਹ ਮੰਨਦੇ ਸੀ ਸ਼੍ਰੀ ਨੂੰ ਵੀ ਹੋਰ ਸਾਡੀ ਕੋਈ ਨਹੀਂ ਰੱਖਿਆ ਕਰ ਸਕਦਾ ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਗੱਡੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਆਪਣੇ ਰੱਖਿਆ ਕਰ ਸਕਦੇ ਆ ਤੁਹਾਡੀ ਇਹ ਆਏ ਜਾਂ ਹੋਰ ਚੀਜ਼ ਕਹਿੰਦੇ ਜੀ ਹੋਰ ਕਈ ਕਹਿੰਦੇ ਜੀ ਅਸੀਂ ਸ਼ਹਾਦਤ ਦਿੰਦੇ ਹਾਂ ਮਹਾਰਾਜ ਨੇ ਕਿਹਾ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੋਏ ਹੈ ਉਹ ਬਚਨ ਹੋ ਗਏ ਸੀ ਵੀ ਜਿੰਨਾ ਚਿਰ ਤਾਂ ਧਰਮ ਦਾ ਰਾਜ ਕਰੋਗੇ ਉਨਾ ਚਿਰ ਤੁਹਾਡਾ ਰਹੂਗਾ ਨਹੀਂ ਤਾਂ ਇਹ ਜਿਹੜਾ ਜ਼ੁਲਮ ਕਰੋਗੇ ਜਾਂ ਹੋਰ ਤੇ ਸਿਰ ਦੇ ਕੇ ਪੱਟ ਦੇਵਾਂਗੇ ਜਿਹੜਾ ਤੁਹਾਡੇ ਉਹ ਹੁਣ ਨਵੇਂ ਸਰੂਪ ਦੇ ਵਿੱਚ ਅਸੀਂ ਗੁਰਦੁਆਰੇ ਦੇ ਸਟੇਟਾਂ ਅਤੇ ਇਹ ਉਹ ਤੋਂ ਬਿਨਾਂ ਨਹੀਂ ਹੋਣਾ ਤਾਂ ਕਰਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਹਿਜ ਕੌਤਕ ਨੇ ਕੌਣ ਜਾਣ ਸਕਦਾ ਮਹਿਮਾ ਪਰਮੇਸ਼ੁਰ ਦੀ ਅਤੇ ਪਰਮੇਸ਼ੁਰ ਰੂਪ ਦੀ ਉਹੀ ਜਾਣਨ ਪਈ ਇਹ ਐਸਾ ਕਿਉਂ ਹੋਇਆ ਜਾਂ ਕੀ ਗੱਲ ਹੋਈ ਰਹੋ ਵਿਚਾਰ ਫਿਰ ਜ਼ੁਲਮ ਦੀ ਜਿਸ ਵੇਲੇ ਹੱਦ ਵਧੀ ਸੀ ਦੇਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸ਼ਹਾਦਤ ਦਿੱਤੀ ਹੋਰ ਅਨੇਕਾਂ ਹੀ ਮੁਸਲਮਾਨ ਫਕੀਰ ਭਗਤ ਵੀ ਜਿਹੜੇ ਸੀ ਉਹ ਵੀ ਮਾਰ ਕੁੱਟ ਦਿੱਤੇ ਸਰਮੱਧ ਵਰਗੇ ਹੋਰ ਸਾਰੇ ਅਤੇ ਫਿਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੇ ਜਾਹੀ ਕਾਜ ਤਰਾ ਸਮ ਜਨਮੰਗ ਸਮਝ ਲਿਓ ਸਾਧੂ ਸਮ ਮਨਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ ਸਮਨ ਕੋ ਮੂਲ ਉਬਾਰਨ ਜਿਹੜੇ ਦੁਸ਼ਟ ਲੋਕ ਐਸੇ ਨੇ ਹੈ ਉਹ ਵੀ ਆਪਣੇ ਆਪ ਨੂੰ ਵੀ ਮਜ਼ਬੀ ਹਾਂ ਅਸੀਂ ਇਹ ਕੱਚੇ ਪਿੱਲੇ ਨੇ ਜਾਂ ਹੋਰ ਇਹਨੂੰ ਸੋਧ ਦੇਣਾ ਹੈ ਨਾ ਆਪਣੀ ਇੱਛਾ ਨਾਲ ਕੋਈ ਆਵੇ ਇਉਂ ਜ਼ੋਰ ਜ਼ੁਲਮ ਨਾਲ ਨਹੀਂ ਕਿਸੇ ਨੂੰ ਆਪਣੇ ਮਜ਼ਹਬ ਦੇ ਵਿੱਚ ਲਿਆਉਣਾ ਜਾਂ ਕਿਸੇ 'ਤੇ ਜ਼ੋਰ ਜ਼ੁਲਮ ਕਰਨਾ ਜਾਂ ਆਪ ਹੀ ਪਰਮੇਸ਼ੁਰ ਵੀ ਮੈਨੂੰ ਪਰਮੇਸ਼ੁਰ ਦਾ ਹੁਕਮ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਕਿਹਾ ਉਹ ਕਹਿੰਦੇ ਵੀ ਮੈਨੂੰ ਇਹ ਕੱਚੇ ਪਿੱਲੇ ਨੇ ਜਾਂ ਹੋਰ ਚੀਜ਼ ਹੈ ਹਿੰਦੂ ਜਿਹੜੇ ਨੇ ਅਤੇ ਇਸ ਕਰਕੇ ਇੱਕ ਬਣਾ ਦੇਣਾ ਮੈਂ ਇਹ ਹੈ ਗੁਰੂ ਮਹਾਰਾਜ ਨੇ ਕਿਹਾ ਵੀ ਠੀਕ ਹੈ ਤੂੰ ਕਰਨਾ ਚਾਹੁੰਦਾ ਹੈ ਜੇ ਪਰਮੇਸ਼ੁਰ ਦਾ ਇੱਕ ਹੁਕਮ ਹੈ ਤਾਂ ਹਿੰਦੂਆਂ ਦੇ ਘਰ ਜਨਮ ਹੀ ਨਾ ਉੱਥੇ ਜਨਮ ਹੀ ਨਾ ਦੇਵੇ ਇਸ ਕਰਕੇ ਤੇਰੀਆਂ ਝੂਠੀਆਂ ਗੱਲਾਂ ਨੇ ਸਿਰਫ ਤੇਰਾ ਫਰਾਡ ਹੈ ਪਖੰਡ ਹੈ ਆਪਣੇ ਪਿਓ ਨੂੰ ਵੀ ਮਾਰਿਆ ਉਹ ਭਰਾਵਾਂ ਨੂੰ ਵੀ ਮਾਰਿਆ ਇੱਕ ਪਾਤਸ਼ਾਹੀ ਕਾਇਮ ਰੱਖਣ ਵਾਸਤੇ ਤੂੰ ਇਸਲਾਮ ਦੀ ਜਾਂ ਹੋਰ ਚੀਜ਼ ਉੱਠ ਲਈ ਹੋਈ ਹੈ ਹੋਰ ਤੇਰਾ ਕੋਈ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸਾਰਾ ਕੁਛ ਇਹਦਾ ਜਿਹੜਾ ਹੈ ਉਹ ਆਪਣੀ ਰਚਨਾ ਦੇ ਵਿੱਚ ਹੀ ਜਿਵੇਂ ਹਕਾਇਤਾਂ ਹਨ ਉਹਨਾਂ ਦੇ ਵਿੱਚ ਹੀ ਉਹ ਸਤਿਗੁਰੂ ਸਾਹਿਬ ਜੀ ਨੇ ਖੋਲਿਆ ਹੈ ਅਤੇ ਇਹਦਾ ਜ਼ੋਰ ਜ਼ੁਲਮ ਜਾਂ ਹੋਰ ਚੀਜ਼ ਹੈ ਅਤੇ ਉਹ ਫਿਰ ਅਤੇ ਨਾਲ ਜਿਹੜਾ ਸੀ ਵੀ ਵਾਹਿਗੁਰੂ ਪਰਮੇਸ਼ੁਰ ਨੇ ਸਾਨੂੰ ਕਿਹਾ ਵੀ ਧਰਮ ਚਲਾਉਣ ਵਾਸਤੇ ਵੀ ਵਾਹਿਗੁਰੂ ਦੇ ਵਾਹਿਗੁਰੂ ਦੀ ਸਾਰੀ ਰਚਨਾ ਹੈ ਵਾਹਿਗੁਰੂ ਦੇ ਨਾਮ 'ਤੇ ਹੀ ਉਹਦੇ ਅਸੂਲਾਂ ਵਾਲਾ ਇਹ ਭਗਤੀ ਕਰਨ ਵਾਲਾ ਹੋਵੇ ਸੂਰਬੀਰ ਵੀ ਹੋਵੇ ਸਭ ਹੋਵੇ ਤੋ ਮਹਾਰਾਜ ਨੇ ਕਿਹਾ ਪੰਥ ਚਲੇ ਤਬ ਜਗ ਮੈਂ ਜਬ ਤੁਮ ਕਰੋ ਸਹਾਏ ਇਹ ਕਲਯੁਗ ਦਾ ਸਮਾਂ ਹੈ ਪੰਥ ਚਾਹ ਤਾਂ ਚੱਲ ਸਕਦਾ ਜੇ ਕਰਕੇ ਤੁਸੀਂ ਸਹਾਇਕ ਹੋ ਕਿਉਂਕਿ ਕਾਮ ਕ੍ਰੋਧ ਲੋਭ ਮੋਹ ਗਾਰ ਦੀ ਲਪੇਟ ਜਿਹੜਾ ਆ ਗਿਆ ਜਾਂ ਹਉਮੈ ਦੀ ਹੋ ਗਿਆ ਉਹ ਖਾਲਸ ਨਹੀਂ ਹੋ ਸਕਦਾ ਸੋ ਇਸ ਕਰਕੇ ਤੁਸੀਂ ਜਦੋਂ ਸਹਾਇਕ ਹੋਵੋਗੇ ਸ੍ਰੇਸ਼ਟ ਗੁਣ ਆਉਣਗੇ ਭਗਤੀ ਆਊਗੀ ਨਾਲ ਸੂਰਪੀ ਵੀਰਤਾ ਆਦਿ ਗੁਣ ਹੋਣਗੇ ਅਤੇ ਫਿਰ ਹੀ ਉਹ ਆਪਣੀ ਰੱਖਿਆ ਕਰ ਸਕਣਗੇ ਜਾਂ ਦੂਜਿਆਂ ਦਾ ਬਚਾਅ ਕਰ ਸਕਣਗੇ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਬਚਤਨ ਨਾਟਕ ਦੇ ਵਿੱਚ ਜੋ ਆਪ ਰਾਗੀ ਸਿੰਘਾਂ ਤੋਂ ਵੀ ਹੋਰ ਪ੍ਰਚਾਰਕਾਂ ਤੋਂ ਵੀ ਥਾਂ ਥਾਂ ਨਗਰਾਂ ਦੇ ਵਿੱਚ ਜਲੂਸ ਨਿਕਲਿਆ, ਹੋਰ ਸ਼ਹਿਰਾਂ ਦੇ ਵਿੱਚ ਨਿਕਲਿਆ, ਸਾਰੇ ਸਿਧਾਂਤ ਨੂੰ ਆਪ ਇਹ ਸਰਵਣ ਕਰ ਰਹੇ ਹੋ। ਸੋ ਇੱਥੇ ਵੀ ਸੰਗਤਾਂ ਦੀ ਹਮੇਸ਼ਾ ਇਕੱਤਰਤਾ ਹੁੰਦੀ ਹੈ ਵੀ ਐਸੀ ਥਾਂ ਥਾਂ ਦੇ ਉੱਤੇ ਹੀ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਅਤੇ ਮਨਾ ਰਹੀਆਂ ਨੇ। ਅਤੇ ਇੱਥੇ ਵੀ ਸਿੰਘਾਂ ਵੱਲੋਂ ਜੋ ਆਪਣੇ ਸਹਿਜ ਪਾਠ ਰੱਖਿਆ ਹੋਇਆ ਸੀ ਉਸ ਦਾ ਮੈਂ ਕਿਹਾ ਵੀ ਹੁਕਮਨਾਮਾ ਜਿਹੜਾ ਆਵੇ ਉਸ ਦੀ ਵਿਚਾਰ ਹੋ ਜਾਊਗੀ। ਹੋਰ ਵਿਚਾਰਾਂ ਤਾਂ ਬਹੁਤ ਸਾਰੀਆਂ ਹੋਈਆਂ ਜੋ ਜੋ ਮਹਾਰਾਜ ਨੇ ਕੀਤੇ ਹੈ। ਅਤੇ ਜਿਸ ਵੇਲੇ ਇਹ ਆਪਣੇ ਤਾਤ ਮਾਤ ਮੁਰ ਅਲੱਖ ਅਰਾਧਾ ਗੋਬਿੰਦ ਯੋਗ ਸਾਧਨਾ ਸਾਧਾ ਕਿ ਵਾਹਿਗੁਰੂ ਵਿੱਚ ਜੋੜ ਕੇ ਬੜੇ ਸਾਧਨ ਕੀਤੇ, ਤਿੰਨ ਜੋ ਕਰੀ ਅਲੱਖ ਹੀ ਸੇਵਾ ਤਾਂ ਤੇ ਪ੍ਰਸੰਨ ਪਏ ਗੁਰਦੇਵਾ। ਉਹਨਾਂ ਨੇ ਆਗਿਆ ਕੀਤੀ, ਫਿਰ ਸਾਨੂੰ ਵੀ ਸਮਝਾਇਆ ਜਿਉਂ ਕਿ ਅਸੀਂ ਆਉਣਾ ਨਹੀਂ ਚਾਹੁੰਦੇ ਕਿ ਜਾਏ ਤਾਂ ਤੁਮ ਧਰਮ ਬਿਠਾਰੋ ਦੁਸ਼ ਦੋਖੀ ਪਕੜ ਪਛਾਰੋ, ਇਹ ਕੰਮ ਤੁਸੀਂ ਕਰਨਾ ਹੈ ਤਾਂ ਅਸੀਂ ਇਹ ਕਾਜ ਜਗਤ ਨੂੰ ਆਏ, ਧਰਮ ਹੇਤ ਗੁਰਦੇਵ ਪਠਾਏ, ਉਸ ਵਾਹਿਗੁਰੂ ਨੇ ਸਾਨੂੰ ਭੇਜਿਆ ਹੈ। ਅਤੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਜਬ ਹੀ ਜਾਤ ਤ੍ਰਿਵੇਣੀ ਪਏ ਪੁੰਨ ਦਾਨ ਦਿਨ ਕਰਤ ਬਚਾਏ, ਉੱਥੇ ਗੁਰੂ ਮਹਾਰਾਜ ਨੇ ਲੰਗਰ ਲਾਏ, ਹੋਰ ਜਿੰਨੀਆਂ ਵੀ ਸੰਗਤਾਂ ਹੁੰਦੀਆਂ ਇਸ਼ਨਾਨ ਪਾਨ ਰਾਧ ਨੇ, ਵਾਹਿਗੁਰੂ ਪਰਮੇਸ਼ਵਰ ਦਾ ਭਜਨ ਪਾਠ ਹੁੰਦਾ ਹੈ, ਉੱਥੇ ਹੀ ਟੱਕ ਜੁੜ ਕੇ ਵਾਹਿਗੁਰੂ ਪਰਮੇਸ਼ਵਰ ਦੇ ਵਿੱਚ ਲੀਨ ਹੋਇਆ ਨੂੰ ਵਾਹਿਗੁਰੂ ਨੇ ਕਿਹਾ ਵੀ ਇਹ ਸਾਹਿਬਜ਼ਾਦਾ ਪ੍ਰਗਟ ਹੋਵੇ, ਤਹੀਂ ਪ੍ਰਕਾਸ਼ ਨੂੰ ਮਾਰਾ ਪਏ, ਉੱਥੇ ਐਨ ਸਾਡਾ ਚਾਨਣ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਮਾਤਾ ਦੇ ਹਿਰਦੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਤਾਂ ਪਰਮੇਸ਼ਰ ਸਰੂਪ ਸਨ ਵੀ ਹਾਂ ਵੀ ਜੋ ਤੁਹਾਡੀ ਸੇਵਾ ਉਹ ਪੂਰੀ ਹੋ ਗਈ ਹੈ ਅਤੇ ਸਾਹਿਬਜ਼ਾਦੇ ਦਾ ਅਵਤਾਰ ਹੋਵੇਗਾ। ਜਬ ਹੀ ਯਾਦ ਤ੍ਰਿਵੇਣੀ ਪਏ ਤਿੰਨ ਦਿਨ ਪੁੰਨ ਦਾਨ ਦਿਨ ਕਰਤ ਬਚਾਏ, ਫਿਰ ਪਟਨਾ ਸ਼ਹਿਰ ਵਿਖੇ ਪਵ ਲਏ। ਉਹ ਪਟਨਾ ਸ਼ਹਿਰ ਦੇ ਵਿੱਚ ਉੱਥੇ ਆਪਣੇ ਉਹ ਰਾਜਾ ਜਿਹੜੇ ਬਿਪਤਾ ਪਏ ਸੀ, ਔਰੰਗਜ਼ੇਬ ਖਤਮ ਕਰਨਾ ਚਾਹੁੰਦਾ ਸੀ, ਉਧਰਲੇ ਪਾਸੇ ਉਹ ਪ੍ਰੇਮ ਨਾਲ ਲੈ ਗਿਆ ਮਹਾਰਾਜ ਨੂੰ। ਅਤੇ ਉੱਥੇ ਫਿਰ ਗੁਰੂ ਮਹਾਰਾਜ ਦਾ ਆਪ ਤਾਂ ਅਸਾਮ ਦੇਸ਼ ਵੱਲ ਉਹਦੀ ਸਹਾਇਤਾ ਵਾਸਤੇ ਗਏ ਹੋਏ ਸੀ, ਅਤੇ ਇੱਧਰ ਆਪਣੇ ਪਟਨਾ ਸ਼ਹਿਰ ਦੇ ਵਿੱਚ ਫਿਰ ਸਤਿਗੁਰੂ ਸਾਹਿਬ ਨੇ ਜੀ ਨੇ ਅਵਤਾਰ ਧਾਰਨ ਕੀਤਾ। ਉਹ ਸਾਰੀਆਂ ਸੰਗਤਾਂ ਚੰਗੀ ਤਰ੍ਹਾਂ ਪਰਿਵਾਰ ਜਾਣਦੀਆਂ ਅਤੇ ਉਹ ਵੀ ਜਿਸ ਤਰ੍ਹਾਂ ਕਿ ਸ਼ੁਰੂ ਤੋਂ ਹੀ ਸਤਿਗੁਰੂ ਸਾਹਿਬ ਜੀ ਨੇ ਫਿਰ ਦੁਸ਼ ਦੋਖੀਆਂ ਨੂੰ ਜਾਂ ਹੋਰ ਜਿਹੜੇ ਸੀ ਉਹਨਾਂ ਨੂੰ ਔਰੰਗਜ਼ੇਬ ਰੋਕਦਾ ਸੀ ਉਸ ਵੇਲੇ ਵੀ ਇਹ ਪਰਿਵਰਤਨ ਨਾ ਦਿਓ, ਸਤਿਗੁਰੂ ਸਾਹਿਬ ਨੇ ਕਿਹਾ। ਅਤੇ ਫਿਰ ਆਪਣੇ ਪਹਾੜੀ ਰਾਜੀ ਉਹ ਇੱਕ ਸ਼ਾਮਤ ਦੇ ਨਾਲ ਉਹਦੇ ਅਧੀਨ ਸਨ, ਇਹਨਾਂ ਨੇ ਕਿਹਾ ਵੀ ਇਹਨੂੰ ਔਰੰਗਜ਼ੇਬ ਨੇ ਕਿਹਾ ਇਹਨਾਂ ਨੂੰ ਉੱਥੇ ਕੱਢ ਦਿਓ। ਉਹਨਾਂ ਨੇ ਵੀ ਜ਼ੋਰ ਲਾਇਆ, ਬਹੁਤ ਸਾਰੀਆਂ ਲੜਾਈਆਂ ਪੜਾਈਆਂ ਹੋਈਆਂ। ਹੋਰ ਸਤਿਗੁਰੂ ਸਾਹਿਬ ਜੀ ਇੱਕ ਪੱਖੋਂ ਤਾਂ ਇੱਕੋ ਹੀ ਪੱਖ ਤੋਂ ਤਾਂ ਨਹੀਂ ਕਿ ਜਿਹੜਾ ਕੋਈ ਇਹ ਰੁਕਾਵਟ ਪਾਏ ਉਹਨੂੰ ਦੂਰ ਕਰਨਾ, ਨਾ ਵਿਦਵਾਨ ਵੀ ਜਿਹੜੇ ਸੀ ਕਵੀ ਲੋਕ ਆਪਣੇ 52 ਕਵੀ ਲੋਕ ਰਹਿੰਦੇ ਸੀ, ਹੋਰ ਵੀ ਇਤਿਹਾਸ ਵੀ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੇ ਵੀ ਰਚਨਾ ਰਚੀ, ਹੋਰ ਸਾਧੂ ਮਹਾਤਮਾ ਵੀ, ਇਹ ਨਹੀਂ ਵੀ ਇਕੱਲੇ ਜੰਗ ਯੁੱਧੀ ਜਿਹੜੇ ਜੰਗ ਯੁੱਧ ਕਰਨ ਵਾਲੇ ਉਹ ਜੰਗ ਯੁੱਧ ਕਰਦੇ ਸਨ, ਲੰਗਰ ਦੀ ਸੇਵਾ ਕਰਨ ਵਾਲੇ ਉਹ ਲੰਗਰ ਦੀ ਸੇਵਾ ਕਰਦੇ ਸਨ, ਅਤੇ ਜਿਹੜੇ ਭਜਨ ਬੰਦਗੀ ਕਰਨ ਵਾਲੇ ਉਤਾਰਾਗੜ੍ਹ 500 ਸਾਧੂ ਰਹਿੰਦਾ ਸੀ, ਅਤੇ ਜਿਹੜੇ ਹੋਰ ਬ੍ਰਹਮ ਗਿਆਨ ਚ ਸਾਰਿਆਂ ਦੀ ਸੇਵਾ ਕਰਨੀ, ਭਾਈ ਕਨਿਆ ਜੀ ਵਰਗੇ ਸਭ ਪੱਖਾਂ ਤੋਂ ਗੁਰੂ ਮਹਾਰਾਜ ਨੇ ਇਹ ਸਿੱਖਾਂ ਨੂੰ ਦਾਤਾਂ ਬਖਸ਼ੀਆਂ ਅਤੇ ਉਹ ਵਰਤਾ ਕੇ ਦਸੀਆਂ, ਆਪ ਅਮਲ ਦੇ ਵਿੱਚ ਲਿਆ ਕੇ ਦਸੀਆਂ ਅਤੇ ਸਾਰਿਆਂ ਨੂੰ ਨਿਵਾਜਿਆ। ਸੋ ਇਹ ਫਿਰ ਜਿਹੜੇ ਕੋਈ ਰੁਕਾਵਟ ਹੋਏ, ਜੰਗ ਯੁੱਧ ਕੀਤੇ ਸ਼ੁਰੂ ਹੋਏ ਪਹਾੜੀਆਂ ਨਾਲ ਹੁੰਦੇ ਰਹੇ, ਪਹਿਲਾਂ ਪੌਂਟੇ ਸਾਹਿਬ ਹੋਇਆ ਜੰਗ ਭੰਗਾਣੀ ਦਾ, ਇਸ ਤਰ੍ਹਾਂ ਫਿਰ ਅਨੰਦਪੁਰ ਸਾਹਿਬ ਹੁੰਦੇ ਹੀ ਰਹੇ, ਫਿਰ ਦੇਖ ਲਓ ਵੀ ਅਖੀਰ 'ਤੇ ਮੁਕਤਸਰ ਸਾਹਿਬ ਦਾ ਜੰਗ ਹੋਇਆ। ਸਾਰੇ ਇਹ ਬਹੁਤ ਲੰਬਾ ਚੌੜਾ ਇਤਿਹਾਸ ਹੈ। आप संगतों सरवण करते रहे हो ते सतगुरु साहब जी कृपा करन जो हुण ए महावाक आया है सतगुरु साहब जी दे पाठ से उसकी विचार कर लिए क्योंकि दिन छोटे ने बहुत आप जस सुनते रहे हो विचार सुनते रहे हो ते समय अनुसार ही योग्यता होंगी है भी संपूर्णता की।
वाहेगुरु साहब जी ओ सलोक महला तीजा बिन नावा सब भरम दे नित जग टूटा सहसार।
सतगुरु अमरदास साहब महाराज जी वाहेगुरु परमेश्वर के नाम की जिहड़ी वडियाई है ओहदा जिक्र करते हैं भी जिहड़ा वाहेगुरु परमेश्वर के नाम नूं छड्ड पैंदे ने ते ओ अपने संगत की शरण आ के गुरु साहब जी दे ए नाम नूं नहीं जपदे या गुरु धारण नहीं करते उन्हां नूं बिना वै सब भरम दे वो बिना नाम तो फिर की होगा। नाम संगत दे विच ही उसकी विचार होंदी है वाहेगुरु परमेश्वर दी विच संगत हर प्रभ वसा जी वो भी गुरमुखां दे रजन विच नाम द्वारा वसदा है कईआं दे साख्यात रूप करके कईआं दे परोख रूप करके या परोख रूप करके बिना आवै सब भरम दे वे बिना नाम तो जड़े सारे लोग जड़े ने वह भरम दे विच पए हुए है ते भरम दे विच पैने करके कुछ संगत दे विच लगे हुए ने कुछ संगत दे विच लगने करके फिर वह अनेक जूनां दे विच भटकते ही भरम दे ही रहिंदे नावे नित जग टोटा सहसार। इत्थे भी कुछ संगत करके माड़े अवगुण धारण करके उन्होंने हमेशा संसार दे विच कोई सफलता नहीं हुंदी विहारां च भी नहीं सफलता हुंदी और परमार्थ का की प्राप्त होना है नित जग टोटा होर अनेक जूनां दे विच ही वो भरम दे भटकते रहिंदे हन।
मनमुख कर्म कमावणे हमें अंध गुवार।
वो की करते हैं कि अपने मनमुख मन ही उन्होंने मन की राय में मुखी रखते हैं कुसंगी पुरुष जड़े ने मनमुख कर्म कमावणे तो उ कुसंगत वाले माड़े कर्म कमावणे मनमुख कर्म कमावणे
हमें अंध गुवार।
उन्होंने अंदर होमे मैं ही हाँ वड्डा जिहा होर किसी की गल नूं किसी की राय नूं संगत जी नूं गुरु की सिख्या नूं हमें अंध गवार हुंदा अन्ना हुंदा जिहनूं दिसे ना क्योंकि वैराग विवेक नेत्र है ही नहीं हमें अंध गवार ते गवार हुंदा गर्दा चढ़िया जे पापां दा जिहड़ा गर्दा होया जिहने गर्मियां दे विच अगे समां सी पानी दे बहुत प्रबंध सन ते नेरियां आणियां गवार चढ़ जाणा गर्दा चढ़ जाणा इह उहनां दे हृदय दे विच उन्हां दे दिमाग दे विच ये गर्दा जिहड़ा ना गुवार है यही पापां दा या कुकर्मां दी रीतियां दा खोटी कुसंगत दा खोटी सिख्या दा वो गर्दा ही छड़िया रहिंदा है।
गुरमुख अमृत पीवणा नानक शब्द विचार।
सतगुरु साहब जी दस्सदे ने तां मनमुखां दी गल है ते ये गुरमुख अमृत पीवना जिहड़े गुरु की संगत विच आउंदे गुरु के सन्मुख हो जाते सिख्या धार लैंदे ने वो की है गुर सतगुर का जो सिख आखाए सो भलके उठर नाम ते आवै गुरमुख अमृत पीवना ओ नाम अमृत मेरे मन राम नाम अमृत पियो।
नानक शब्द विचार
ओ सतगुरु साहब जी दे शब्द जिहड़ा उपदेश है जां शब्द जिहड़ा सिख्या दा प्राप्त होया है बहुते जिहड़े गुरसिख हैगे आ ओह कहिंदे जी तुहाडा की नितनेम है ओह कहिंदे जी असीं पंज बाणियां पढ़ लैंदे जां इक पढ़ लैंदे जपजी साहब पढ़ लैंदे कोई थोड़ी पढ़दा कोई बहुते पढ़दा इह साडा नितनेम। ते मैं भी जिहड़ा अपने मुढ च उपदेश दिता जाता है मूल मंत्र का जो होर वह किन्ना कर दे प्यो दसवां हिस्सा कढ़ना भी ढाई दो ढाई घंटे गुरु सतगुरु का जो सिख का इस भलके उठर नाम से आवे वाहिगुरु का नाम वो है अपने मूल मंत्र है गुरमंत्र है सब तो पहला है ਵੀ ਅੱਜ ਤੋਂ ਤੁਹਾਡਾ ਇਸ਼ਟ ਗੁਰੂ ਜੋ ਅੰਮ੍ਰਿਤ ਛਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਦਸੋ ਪਾਤਸ਼ਾਹ ਦੀ ਗੁਰਬਾਣੀ ਸਰੂਪ ਨੇ, ਸ਼ਬਦ ਸਰੂਪ ਨੇ, ਉਹਦੇ ਵਿੱਚ ਹੀ ਅੰਮ੍ਰਿਤ ਬਾਣੀ ਤੱਤਵ ਖਾਣੀ ਗਿਆਨ ਧਿਆਨ ਵਿੱਚ ਆਈ। ਇਹਦੇ ਵਿੱਚ ਸਾਰੀ ਜਿੰਨੀ ਸ਼ਕਤੀ ਕਲਾ ਹੈ ਜਾਂ ਸਿੱਖਿਆ ਹੈ ਉਹ ਗੁਰਬਾਣੀ ਦੇ ਵਿੱਚ ਆ ਗਈ। ਮੰਤਰ ਆ ਗਏ ਨੇ, ਨਾਮ ਆ ਗਏ ਨੇ। ਜਗਤ ਮਨਮੁਖ ਕਰਮ ਕਮਾਵਣੇ ਹੁੰਦੇ ਹਮੇ ਗੰਧ ਗੁਵਾਰ ਗੁਰਮੁਖ ਅੰਮ੍ਰਿਤ ਪੀਵਣਾ। ਜਿਹੜੇ ਗੁਰਮੁਖ ਨੇ ਗੁਰੂ ਕੀ ਸ਼ਰਨ ਲੈ ਕੇ ਅਤੇ ਉਹ ਨਾਮ ਅੰਮ੍ਰਿਤ ਨੂੰ ਗੁਰਮੁਖ ਅੰਮ੍ਰਿਤ ਪੀਵਣਾ।
ਨਾਨਕ ਸ਼ਬਦ ਵਿਚਾਰ
ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਵੀ ਆਪਣੇ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਸਾਹਿਬ ਨਾਲ ਗੁਰਤਾ ਗੱਦੀ ਹੋਣੇ ਕਿ ਸ਼ਬਦ ਵਿਚਾਰ, ਪਰ ਸ਼ਬਦ ਦੀ ਵਿਚਾਰ ਕਰੇ। ਜੋ ਸਤਿਗੁਰੂ ਸਾਹਿਬ ਜੀ ਦੀ ਬਾਣੀ ਹੈ, ਸ਼ਬਦ ਹੈ, ਉਹਦੀ ਵਿਚਾਰ ਦੇ ਨਾਲ ਉਹ ਸਭ ਕੁਛ ਉਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਹੋਇਆ ਹੈ ਕਿ ਵੀ ਆਹ ਗੁਣ ਤਾਰੋ, ਆਹ ਜਿਹੜੇ ਐਸੇ ਲਿਆ ਵਿਵਹਾਰ ਕਰੋ ਸਾਰੇ। ਗੁਰੂ ਨਾਨਕ ਸ਼ਬਦ ਵਿਚਾਰ, ਉਹ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਦਿੱਤਾ ਹੈ, ਸਿੱਖਿਆ ਦਿੱਤੀ ਹੋਈ ਹੈ, ਉਹਦੇ ਵਿਚਾਰ ਦੇ ਅਨੁਸਾਰ।
ਮਹੱਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੇ।
ਉਹਨਾਂ ਦਾ ਜਾਗਣਾ ਤੇ ਸੋਣਾ ਇਹਦੇ ਵਿੱਚ ਸਾਰਾ ਆ ਜਾਂਦਾ ਹੈ। ਤੇ ਜਾਗਣ ਦੇ ਵਿੱਚ ਤਾਂ ਦੇਖ ਲਓ ਵਿਹਾਰ ਕਾਰ ਕਰਨੇ ਸਾਰੇ ਆ ਜਾਂਦੇ ਹੈ ਦਿਨੇ, ਤੇ ਸਹਿਜੇ ਰਾਤ ਨੂੰ ਆਰਾਮ ਕਰੋ, ਸਹਿਜੇ ਜਾਗੇ ਸਹਿਜੇ ਸੋਵੇ। ਸਹਿਜੇ ਤੇ ਕੁੰਦਾ ਵੀ ਸੁੱਤੇ ਸਿੱਧੀ, ਜਿਵੇਂ ਕੋਈ ਖਾਸ ਯਤਨ ਨਾ ਕਰਨਾ ਪਵੇ, ਕਿ ਪਹਿਲਾਂ ਤਾਂ ਯਤਨ ਕਰਨਾ ਪੈਂਦਾ ਹੈ ਅੰਮ੍ਰਿਤ ਵੇਲੇ ਉੱਠਣਾ ਅਤੇ ਹੋਰ ਉੱਦਮ ਕਰਨੇ, ਸੇਵਾ ਦਾ ਉੱਦਮ ਕਰਨਾ, ਫਿਰ ਉਹਨਾਂ ਦਾ ਜੀਵਨ ਸਹਿਜ ਦਾ ਬਣ ਜਾਂਦਾ ਸੁੱਤੇ ਸਿੱਧੀ। ਅਤੇ ਉੱਦਮ ਦੇ ਵਿੱਚ ਇਹ ਵੀ ਹੋ ਸਕਦਾ ਹੈ ਕੋਈ ਹੋਮੇ ਵੀ ਜਾਂ ਸੂਖਮ ਆ ਸਕਦੀ ਹੈ ਜਾਂ ਹੋਰ ਵਾਸ਼ਨਾ ਹੋ ਸਕਦੀਆਂ ਨੇ। ਉਹਨਾਂ ਦਾ ਸਹਿਜ ਜਿਹੜਾ ਹੈ ਵਾਹਿਗੁਰੂ ਪਰਮੇਸ਼ੁਰ ਦੇ ਗਿਆਨ ਬਖਸ਼ਿਆ ਹੋਇਆ ਸਹਿਜ, ਚੌਥੇ ਪਦਮੇ ਸਹਿਜ ਹੈ, ਫਿਰ ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਉਸ ਦੇ ਵਿੱਚ ਹੀ ਉਹ ਲੀਨ ਹੋ ਕੇ ਸਹਿਜੇ ਜਾਗ ਹੈ, ਗਿਆਨ ਅਵਸਥਾ ਦੇ ਵਿੱਚ ਜਾਗਦੇ। ਉਹ ਵੀ ਜਾਗਦੇ ਵੀ ਉਹ ਨਾਮ ਨਹੀਂ ਛੱਡਦੇ, ਸਹਿਜੇ ਜਾਗੇ ਸਹਿਜੇ ਸੋਵੇ, ਅਤੇ ਸੌਣ ਲੱਗਿਆ ਵੀ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦੇ ਵਿੱਚ ਹੀ ਲੀਨ, ਸਹਿਜੇ ਜਾਗੇ ਸਹਿਜੇ ਸੋਵੇ, ਗਿਆਨ ਅਵਸਥਾ ਦੇ ਵਿੱਚ ਗੁਰਮੁਖ ਅੰਦਰ ਨਿਵਸਤ ਹੋਵੇ। ਉਹ ਜਿਹੜੇ ਐਸੇ ਸਨਮੁਖ ਹੈ ਉਹ ਅੰਦਰ ਆਪ ਵਾਹਿਗੁਰੂ ਦੀ ਉਸਤ ਵਿੱਚ ਲੱਗੇ ਰਹਿੰਦੇ ਨੇ। ਜਿਹੜੇ ਗੁਰਮੁਖ ਨੇ ਹੋਰ ਨੇ ਸੁਸੰਗੀ, ਉਹਨੇ ਕਹਿੰਦੇ ਵੀ ਭਲੇ ਭਲੇ ਲੋਕ ਨੇ, ਗੁਰਮੁਖ ਹੈ, ਉਹਨਾਂ ਦੀ ਉਪਮਾ ਇਸ ਤਰ੍ਹਾਂ ਵੀ ਹੋ ਰਹੀ ਹੈ।
ਮਨਮੁਖ ਭਰਮੈ ਸਹਿਸਾ ਹੋਵੇ,
ਜਿਹੜੇ ਮਨਮੁਖਾਂ ਦੀ ਹਾਲਤ ਦੱਸੀ ਹੈ ਵੀ ਉਹਨਾਂ ਨੂੰ ਭਰਮ ਪਿਆ ਰਹਿੰਦਾ ਹੈ, ਇਹ ਵੀ ਇੱਧਰ ਮਾਇਆ ਦੇ ਵਿੱਚ ਹੀ ਸੁੱਖ ਹੈ, ਵਡਿਆਈ ਦੇ ਵਿੱਚ ਹੀ ਸੁੱਖ ਹੈ, ਇਹਨਾਂ ਦੇ ਵਿੱਚ ਹੀ ਪਦਾਰਥਾਂ ਦੇ ਵਿੱਚ ਹੀ ਸੁੱਖ ਹੈ। ਮਨਮੁਖ ਭਰਮੈ ਸਹਿਸਾ ਹੋਵੇ, ਅਤੇ ਉਹਨਾਂ ਨੂੰ ਇਹ ਸਹਿਸਾ ਹੀ ਬਣਿਆ ਰਹਿੰਦਾ, ਉਹਨਾਂ ਦਾ ਉੱਧਰ ਚਿੱਤ ਨਹੀਂ ਹੁੰਦਾ ਹੈ ਵੀ ਸੰਸਾ ਹੈ ਵੀ ਇਹ ਠੀਕ ਹੈ ਜਾਂ ਇਹ ਠੀਕ ਹੈ। ਇਸ ਤਰ੍ਹਾਂ ਦੇ ਵੀ ਮਨਮੁੱਖ ਨੇ, ਇੱਕ ਤਕੜੇ ਹੋ ਗਏ ਲੇਕਿਨ ਇਹ ਹੀ ਠੀਕ ਹੈ, ਇਹ ਪਾਸਾ ਹੀ ਠੀਕ ਹੈ, ਅੰਦਰ ਸਹਿਸਾ ਹੋ ਗਿਆ। ਅਤੇ ਸਹਿਸਾ ਨਾਮ ਹੈ ਭਰਮ, ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਜਾਂ ਹੋਰ ਜਿਹੜੇ ਕਰਨੇ ਹੈ, ਪੰਜ ਪ੍ਰਕਾਰ ਦਾ ਭਰਮ ਹੈ, ਉਹ ਉਹਨਾਂ ਨੂੰ ਰਾਤ ਦਿਨੇ ਹੀ ਬਣਿਆ ਰਹਿੰਦਾ ਹੈ। ਭੇਦ ਪਰਮ, ਪ੍ਰਕਿਰਤੱਤ ਪਰਮ, ਪੁਨ ਸੰਘ ਪਰਮ, ਵਿਕਾਰ ਬ੍ਰਹਮ, ਇਤਰ ਜਗ ਸਤ ਪਰਮ, ਪੰਚੋ ਪਰਮ ਸੰਸਾਰ। ਹਾਂਜੀ,
ਅੰਤਰ ਚਿੰਤਾ ਨੀਂਦ ਨਾ ਸੋਵੇ,
ਉਹਨਾਂ ਨੂੰ ਕਈਆਂ ਨੇ ਐਸੇ ਮਾਇਆ ਜਾਂ ਹੋਰ ਚੀਜ਼ ਹੈ ਕਿਸੇ ਘਾਟਾ ਪੈ ਗਿਆ, ਫਿਰ ਅੰਤਰ ਚਿੰਤਾ ਹੀ ਰਹਿੰਦੀ ਹੈ, ਨੀਂਦ ਨਾ ਸੋਵੇ। ਉਹਨਾਂ ਨੂੰ ਕਈਆਂ ਨੂੰ ਨੀਂਦ ਨਹੀਂ ਆਉਂਦੀ, ਫਿਰ ਉਹ ਵੱਡੇ ਜਾਂ ਨੁਕਸਾਨ ਹੋ ਗਿਆ, ਮਾਇਆ ਹੋ ਗਈ ਜਾਂ ਪਦਵੀ ਖਿਸ ਗਈ, ਫਿਰ ਟੀਕੇ ਲਾਉਂਦੇ ਹੈ। ਅੰਦਰ ਚਿੰਤਾ ਨੀਂਦ ਨਾ ਸੋਵੇ, ਪ੍ਰਤੱਖ ਨੀਂਦ ਵੀ ਆਉਣੋਂ ਹਟ ਜਾਂਦੀ ਹੈ, ਅਤੇ ਅੰਤਰ ਚਿੰਤਾ ਚਿੰਤਾ ਬਣੀ ਰਹਿੰਦੀ ਹੈ ਵੀ ਇਹ ਕਿਵੇਂ ਹੁਣ ਮਾਇਆ ਚਲੀ ਗਈ, ਕਿਵੇਂ ਇਕੱਠੀ ਹੋਊਗੀ, ਕਿਵੇਂ ਬਚਾਅ ਹੋਊਗਾ, ਚਿੰਤਾ ਨੀਂਦ ਨਾ ਸੋਵੇ। ਉਹਨਾਂ ਨੂੰ ਫਿਰ ਸਮਾਧੀ ਦੀ ਨੀਂਦ ਜਿਹੜੀ ਹੈ, ਇੱਕ ਰਸਤੇ ਇੱਕ ਜਾਣਾ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦੇ ਵਿੱਚ ਬਿਰਤੀ ਜਿਹੜੀ ਹੈ, ਉਹ ਤਾਂ ਉੱਥੇ ਉਹਨਾਂ ਦੀ ਕੀ ਹੋਣੀ ਹੈ, ਉਸ ਨੀਂਦ ਦੇ ਵਿੱਚ ਉਹ ਸੌਂਦੇ ਹੀ ਨਹੀਂ ਹੈ।
ਗਿਆਨੀ ਜਾਗੈ ਸਵੈ ਸਵਾਏ,
ਜਿਹੜਾ ਗੁਰਮੁਖਾਂ ਦੇ ਤਾਂ ਸਹਿਜੇ ਜਾਗੇ ਸਹਿਜੇ ਸਵੇ, ਵਾਹਿਗੁਰੂ ਦਾ ਗਿਆਨ ਹੋਇਆ, ਗਿਆਨੀ ਜਾਗੈ ਸਵੈ
ਸੁਭਾਏ
ਤੇ ਉਹ ਗਿਆਨਵਾਨ ਜਿਹੜੇ ਗੁਰਮੁਖ ਨੇ ਸਹਿਜ ਅਵਸਥਾ ਵਿੱਚ ਉਹ ਗਿਆਨ ਅਵਸਥਾ ਦੇ ਵਿੱਚ ਜਾਗਦੇ ਰਹਿੰਦੇ ਨੇ। ਵਾਹਿਗੁਰੂ ਪਰਮੇਸ਼ੁਰ ਦੀ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਉਹ ਦੁਬਧਾ ਅੰਤਰ ਮਰੇ, ਉਹਨਾਂ ਦੀ ਕੋਈ ਦੁਬਧਾ ਨਹੀਂ ਹੁੰਦੀ, ਕੋਈ ਚਿੰਤਾ ਨਹੀਂ ਹੁੰਦੀ। ਗਿਆਨੀ ਜਗ੍ਹਾ ਸਵੈ ਸੁਭਾਏ ਤੇ ਸੁਭਾਵਕ ਹੀ ਜਾਂ ਪ੍ਰੇਮ ਪੂਰਵਕ ਹੀ ਜਾਂ ਸੋਹਣੇ ਢੰਗ ਦੇ ਨਾਲ ਉਹ ਵਾਹਿਗੁਰੂ ਪਰਮੇਸ਼ੁਰ ਦੀ ਜਿਹੜੀ ਇਹ ਨਿਰਵਿਕਲਪਤਾ ਹੈ ਉਸਦੇ ਵਿੱਚ ਹੀ ਹਮੇਸ਼ਾ ਲੀਨ ਰਹਿੰਦੇ ਹਨ।
ਨਾਨਕ ਧਾਮ ਰਤਿਆ ਬਲ ਜਾਓ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਇਸ ਤਰ੍ਹਾਂ ਨਾਮ ਦੇ ਵਿੱਚ ਜਿਹਨਾਂ ਦੇ ਜੀਵਨ ਹਰ ਵੇਲੇ ਹੀ ਰੰਗੇ ਰਹਿੰਦੇ ਨੇ, ਪ੍ਰੇਮ ਦੇ ਵਿੱਚ ਲਿਵਲੀਨ ਰਹਿੰਦੇ ਹਨ, ਨਾਨਕ ਨਾਮ ਰਤਿਆ ਬਲ ਜਾਓ ਤੇ ਉਹਨਾਂ ਤੋਂ ਅਸੀਂ ਬਿਲਹਾਰ ਜਾਂਦੇ ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਤੇ ਨਾ ਕਿ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤੇ ਨਾ ਕਿ ਹਾਂ ਸਦ ਕੁਰਬਾਨੇ ਜਾਓ। ਇਹ ਗੁਰੂ ਨਾਨਕ ਸਾਹਿਬ ਦੇ ਬਚਨ, ਨਾਨਕ ਨਾਮ ਰਤਿਆ ਬਲ ਜਾਓ।
ਪੌੜੀ ਸੇ ਹਰ ਨਾਮ ਤੇ ਆਵੈ ਜੋ ਹਰ ਰਤਿਆ।
ਜਿਨ੍ਹਾਂ ਦਾ ਹਰ ਰਤਿਆ, ਜਿਨ੍ਹਾਂ ਦਾ ਵਾਹਿਗੁਰੂ ਵਿੱਚ ਪ੍ਰੇਮ ਹੈ, ਪ੍ਰੇਮ ਜਿਨ੍ਹਾਂ ਨੇ ਉਹਨਾਂ ਨੂੰ ਉਹ ਵਾਹਿਗੁਰੂ ਜਿਹਾ ਵਰਿਆ ਵਿਰਾਗ ਪ੍ਰੇਮ ਬਖਸ਼ਿਆ ਹੋਇਆ, ਸੇ ਹਰ ਨਾਮ ਤੇ ਆਵੇ, ਅਸਲੀ ਉਹਨਾਂ ਦਾ ਚਿੱਤ ਜੁੜਦਾ ਹੈ ਉਹ ਵਾਹਿਗੁਰੂ ਪਰਮੇਸ਼ੁਰ ਨੂੰ ਇੱਕ ਚਿੱਤ ਹੋ ਕੇ ਧਿਆਨ ਦੇ ਨਾਲ, ਖਿਆਲ ਦੇ ਨਾਲ ਉਹ ਵਾਹਿਗੁਰੂ ਪਰਮੇਸ਼ੁਰ ਨੂੰ ਧਿਆਉਂਦੇ ਹਨ।
ਜੋ ਹਰ ਰਤਿਆ,
ਜੋ ਵਾਹਿਗੁਰੂ ਪਰਮੇਸ਼ੁਰ ਦੇ ਵਿੱਚ ਜਿਨ੍ਹਾਂ ਦਾ ਜੀਵਨ ਰੰਗਿਆ ਗਿਆ ਹੈ,
ਹਰ ਇੱਕ ਤੇ ਆਵੈ ਇੱਕ ਇੱਕੋ ਹਰ ਸਤਿਆ।
ਉਹ ਇੱਕੋ ਹੀ ਵਾਹਿਗੁਰੂ ਹਰ ਇੱਕ ਤੇ ਆਵੈ ਇੱਕ, ਇੱਕੋ ਇੱਕ ਜਿਹੜਾ ਵਾਹਿਗੁਰੂ ਇੱਕੋ ਓਂਕਾਰ ਸਤਨਾਮ ਹੈ, ਇੱਕੋ ਹਰ ਸਤਿਆ ਜੋ ਸਤ ਸਰੂਪ ਹੈ ਉਸ ਮੰਤਰ ਦੁਆਰਾ ਧਿਆਉਂਦੇ ਨੇ। ਹਰ ਇੱਕ ਤੇ ਆਵੈ ਇੱਕ ਇੱਕੋ ਹਰ ਸਤਿਆ ਕਿਹੜਾ ਹੈ ਵਾਹਿਗੁਰੂ ਜਾਂ ਆਪਣੇ ਕਈਆਂ ਨੇ ਆਤਮਾ ਪ੍ਰਾਤਮਾ ਦੇ ਭੇਦ ਦੱਸੇ ਨੇ। ਇੱਕੋ ਹਰ ਸਤਿਆ ਜਿਹੜੇ ਇੱਕੋ ਹੀ ਆਦ ਸੱਚ ਜੋ ਆਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ, ਜਾਂ ਪਹਿਲੇ ਸ਼ਲੋਕ ਦੇ ਵਿੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਦੂਜੇ ਤੋਂ ਸੁਖਮਨੀ ਸਾਹਿਬ ਦੇ ਸ਼ਲੋਕ ਦੇ ਵਿੱਚ ਤੇ ਫਿਰ ਉਹ ਵਿਸਥਾਰ ਦੇ ਨਾਲ ਸੱਚ ਦਾ ਨਿਰਨਿਹਰ ਆਪਣੇ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਧਿਆਨ ਦਾ ਢੰਗ ਦੱਸਿਆ ਹੈ।
ਹਰ ਇੱਕੋ ਵਰਤਾ ਇੱਕ ਇੱਕੋ ਉਤਪੱਤਿਆ,
ਉਹਨਾਂ ਲੱਖਣ ਕਰਦੇ ਹਰ ਇੱਕੋ ਵਰਤੇ, ਪਹਿਲਾਂ ਵੀ ਉਹ ਸੱਚ ਕਿਹੜਾ ਸੀ, ਪਹਿਲਾਂ ਵੀ ਸੱਚ ਸੀ, ਹਰ ਇੱਕੋ ਵਰਤੇ ਹੁਣ ਵੀ ਇੱਕ ਵਰਤੇ, ਹਰ ਇੱਕੋ ਵਰਤੇ ਇੱਕ
ਇੱਕੋ ਉਤਪੱਤਿਆ।
ਕੋਈ ਵਾਹਿਗੁਰੂ ਪਰਮੇਸ਼ੁਰ ਨੇ ਪਹਿਲਾਂ ਆਦ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਜਿਹੜੀ ਉਹ ਪੈਦਾ ਕੀਤੀ ਹੈ। ਜਬ ਬੁੱਧ ਕਰਕਰਾ ਕਰਤਾਰਾ ਪ੍ਰਜਾ ਧਰਤਾ ਦੇ ਪਾਰਾ, ਜਬ ਆ ਕਰਕਟ ਦੇ ਹੁਕਮ ਤੁਮ ਮੈਂ ਮਿਲੇ ਦੇ ਤਰ ਸਰੂ।
ਜੋ ਹਰ ਨਾਮ ਤੇ ਆਵੈ ਤਿੰਨ ਡਰ ਸੱਟ ਘਟਿਆ।
ਜੋ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਧਿਆਉਂਦੇ ਨੇ, ਇੱਕ ਮਨ ਇੱਕ ਚਿੱਤ ਹੋ ਕਰਕੇ ਰਾਮ ਜਪੋ ਜੀ ਐਸੇ ਐਸੇ, ਤ੍ਰਿਪੁਰਾ ਰਾਜ ਜਪੋ ਹਰ ਜੈਸੇ, ਉਹਨਾਂ ਨੂੰ ਕੋਈ ਡਰ ਪੈ ਨਹੀਂ ਰਿਹਾ। ਜਿਨ੍ਹਾਂ ਨੇ ਅਕਾਂਡ ਦੇ ਵਿੱਚ ਜਾ ਕੇ ਧਰੂ ਨੇ ਭਗਤੀ ਕੀਤੀ, ਜਿੱਥੇ ਸ਼ੇਰ ਬਹਾੜ ਹੋਰ ਸਾਰੇ ਸੀ, ਅਤੇ ਦੇਖ ਲਓ ਪ੍ਰਹਿਰਾਦ ਦੇ ਉੱਤੇ ਤਾਂ ਕਿੰਨੀਆਂ ਵਿਪਸਾ ਜਾਂ ਹੋਰ ਕਸ਼ਟ ਦਿੱਤੇ, ਉਹ ਡਰ ਨਹੀਂ ਕੀਤਾ ਕਿਸੇ ਦਾ ਵੀ। ਹਰ ਇੱਕ ਤਿੰਨ ਡਰ ਸੱਟ ਕਰਦੇ ਆ, ਉਹਨਾਂ ਨੇ ਜਿਹੜਾ ਡਰ ਪਾਇਆ ਸੀ ਜਨਮ ਮਰਨ ਦਾ ਹੋਰ ਸਿਰਾ ਸੀ, ਉਹ ਸਭ ਆਪਣੇ ਹਿਰਦੇ ਦੇ ਵਿੱਚੋਂ ਦੂਰ ਹੀ ਸੁੱਟ ਦਿੱਤਾ।
ਗੁਰਮਤੀ ਦੇਵਾ ਆਪ ਗੁਰਮੁਖ ਹਰ ਜਪਿਆ।
ਉਹ ਵਾਹਿਗੁਰੂ ਪਰਮੇਸ਼ੁਰ ਹੀ ਗੁਰੂ ਦੁਆਰਾ ਇਹ ਭਾਈ ਐਸੀ ਸਿੱਖਿਆ ਦੀ ਬਖਸ਼ਿਸ਼ ਕਰਦਾ ਹੈ। ਗੁਰਮੁਖ ਹਰ ਜਪਿਆ ਤੇ ਜਿਹੜੇ ਸ਼ਰਨ ਲੈ ਲੈਂਦੇ ਨੇ ਸਾਧਸੰਗ ਦੇ ਵਿੱਚ ਆ ਕੇ, ਉਹਨਾਂ ਨੇ ਅਸਲੀ ਰੂਪ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਦਾ ਜੀ ਰਾਮ ਜਪੋ ਜੀ ਐਸੇ ਐਸੇ ਤ੍ਰਿਪੁਰਾ ਲਾਦ ਜਪੋ ਹਰ ਜੈਸੇ ਆਪ ਉਹ ਵਾਹਿਗੁਰੂ ਪਰਮੇਸ਼ੁਰ ਦੀ ਸ਼ਰਨ ਲੈ ਕਰਕੇ ਤੇ ਧੰਨ ਹੈ ਭਾਈ ਐਸੇ ਐਸੇ ਗੁਰਪੁਰਬ 'ਤੇ ਵੀ ਵਿਚਾਰਾਂ ਹੋਈਆਂ ਨੇ ਜਾਂ ਹੋਰ ਚੀਜ਼ ਹੈ ਜਿਹਨਾਂ ਗੁਰਮੁਖਾਂ ਨੇ ਅੱਗੇ ਹੀ ਸਤਿਗੁਰੂ ਸਾਹਿਬ ਜੀ ਦੀ ਮੱਠ ਸਿੱਖਿਆ ਧਾਰਨ ਕੀਤੇ ਅੰਮ੍ਰਿਤ ਛੱਕ ਕੇ ਜਾਪ ਕਰਦੇ ਨੇ ਉਹ ਧੰਤਾ ਯੋਗ ਨੇ। ਸੋ ਆਪਾਂ ਵੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰੋ, ਆਪ ਜੀ ਦਾ ਪੁਰਬ ਦਿਹਾੜਾ ਹੈ ਅਤੇ ਇਸ ਦੇ ਉੱਤੇ ਨਾਮ ਜਿਹੜਾ ਹੈ ਉਹ ਜਪਾਓ, ਆਪ ਜਪਾਏ ਜਪੇ ਸੁਣਾਓ ਅਤੇ ਨਾਮ ਹੀ ਹਿਰਦੇ ਦੇ ਵਿੱਚ ਵਿਸੇ ਤੇ ਮਨ ਸਾਚਾ ਮੁਖ ਸਾਚਾ ਸਵਰਨ ਪੇਕੇ ਸੁਣ ਕੋਈ ਇਹ ਐਸੀ ਗੁਰਮੁਖਾਂ ਦੀ ਸੰਗਤ ਤੇ ਇਹ ਦਾਤ ਬਖਸ਼ੋ ਸੋ ਸਮਾਂ ਦਿਨ ਵੀ ਛੋਟੇ ਨੇ ਸੋ ਇੱਥੇ ਹੀ ਸਮਾਪਤ ਕਰਦੇ ਹਾਂ। ਸਮਾਂ ਵੀ ਸੰਪੂਰਨ ਹੋਣ ਵਾਲਾ ਹੈ ਘੰਟਾ ਭੁੱਲ ਚੁੱਕਦੀ ਕਿਮਾ ਕਰਨੀ ਅਰਦਾਸ ਕਰੀਏ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ ਪੁਰਬ ਦਿਹਾੜਾ ਹੈ ਸਾਡੇ ਹਿਰਦੇ ਦੇ ਵਿੱਚ ਯੰਤਰ ਵਸੂ ਘੱਟ ਘੱਟ ਯੰਤਰ ਚੇਤਨ ਸਰੂਪ ਹੈ ਅਤੇ ਆਪ ਕਿਰਪਾ ਕਰਕੇ ਦਰਸ਼ਨ ਮੰਗੋ ਦੇਹੋ ਪਿਆਰੇ ਇਹ ਆਪ ਕਰਕੇ ਦਰਸ਼ਨ ਵੀ ਦਿਓ ਆਪਣਾ ਨਿਤਨੇਮ ਵੀ ਕਰਾਓ ਹੋਰ ਰਹਿਤ ਵਹਿਤ ਵਿੱਚ ਵੀ ਪੂਰੇ ਰੱਖੋ।
ਜੋ ਹਰ ਨਾਮ ਤੇ ਆਵੈ ਤਿਨ ਦਰ ਸੱਟ ਕੱਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੁਮ